ਖਰੀਦਾ ਰਾਤੀ ਵੱਡੀਆਂ।
ਫਰੀਦ ਸਾਹਿਬ ਜੀ ਦਾ ਇੱਕ ਜੱਸਾ ਮਿੱਤਰ ਸੀ ਤਰਖਾਣ, ਜਿੱਥੇ ਫਰੀਦ ਸਾਹਿਬ ਜੀ ਤਪੱਸਿਆ ਕਰਿਆ ਕਰਦੇ, ਜੰਗ ਬਣਦੇ ਵਿੱਚੋਂ ਲਿਆ ਕੇ ਇਹ ਲੱਕੜਾਂ ਕੋਲੇ ਕਰਕੇ ਵੇਚਿਆ ਕਰਦਾ। ਇਹ ਇੱਕ ਦਿਨ ਛਿਪ ਗਿਆ ਇਹਨੂੰ ਲੱਕੜਾਂ ਕੱਢਦੇ ਨੂੰ, ਜਿੱਥੇ ਫਰੀਦ ਸਾਹਿਬ ਜੀ ਤਪੱਸਿਆ ਕਰਦੇ ਸਨ। ਇਹਨਾਂ ਦੇ ਕਾਠ ਦੀ ਰੋਟੀ ਪੱਲੇ ਬੰਨੀ ਹੋਈ ਸੀ, ਇਹ ਵਿਰਾਗ ਸੀ ਇਹਨਾਂ ਦੇ। ਵਿਰਾਗ ਨੂੰ ਵੇਖਣ ਕਿਹਾ ਫਰੀਦ ਦੇ ਪੱਲੇ ਰੋਟੀ ਹੈ, ਜਦੋਂ ਖਾਊਗਾ ਮੈਨੂੰ ਵੀ ਸਲਾਹ ਮਾਰੂ, ਮੈਂ ਵੀ ਖਾ ਲੂੰ ਲੈ ਕੇ, ਹੁਣ ਅੱਜ ਘਰ ਕੀ ਜਾਣਾ ਹੈ। ਵੱਡੀ ਰਾਤ ਸੀ ਸਿਆਲ ਦੀ, ਉੱਥੇ ਫਰੀਦ ਦੇ ਧੂੰਏ ਕੋਲੇ ਪੈ ਰਿਹਾ, ਤੇ ਜਦੋਂ ਧੂੰਏ ਕੋਲੇ ਪੈ ਰਿਹਾ ਤੇ ਉਸ ਵੇਲੇ ਇਹਨੂੰ ਭੁੱਖ ਲੱਗੀ, ਭੁੱਖ ਲੱਗੀ ਤਾਂ ਨੀਂਦ ਨਾ ਆਵੇ। ਉਸ ਵੇਲੇ ਉਸਨੇ ਫਰੀਦ ਸਾਹਿਬ ਨੂੰ ਇਹ ਕਿਹਾ, ਫਰੀਦ ਰਾਤਾਂ ਬਹੁਤ ਵੱਡੀਆਂ ਹਨ, ਧੁੱਖ ਧੁੱਖ ਕੇ ਗਰਮੀ ਦੇ ਨਾਲ ਪਾਲੇ ਦੇ ਨਾਲ ਪਾਸੇ ਉੱਠਦੇ ਆ, ਪਾਸੇ ਉੱਠ ਉੱਠ ਕੇ ਧੁੱਖ ਧੁੱਖ ਕੇ, ਪਹਿਲਾਂ ਨੀਂਦ ਨਹੀਂ ਆਉਂਦੀ ਹੈ। ਕਹਿੰਦੇ ਸਰਕਾਰ ਹੈ ਉਹਨਾਂ ਦਾ ਜੀ ਰਿਹਾ ਹੋਇਆ, ਬਗਾਨੀ ਵਾਸਤੇ ਬੈਠੀ ਰੋਟੀ ਫਰੀਦ ਮੈਨੂੰ ਦੇਊਗਾ ਤੇ ਮੈਂ ਖਾ ਲੂੰਗਾ, ਮੈਂ ਤੇਰੀ ਵਾਸਤੇ ਬੈਠਾ ਰਿਹਾ, ਮੈਂ ਵੀ ਭੁੱਖਾ ਹੀ ਰਿਹਾ ਹਾਂ।
ਫਰੀਦਾ
ਜੇ ਮੈਂ ਹੁੰਦਾ, ਫਰੀਦ ਸਾਹਿਬ ਜੀ ਉੱਤਰ ਦਿੰਦੇ ਆ, ਫਿਰ ਭਾਈ ਜੇ ਮੇਰੇ ਕੋਲ ਅੰਨ ਹੁੰਦਾ ਤੇ ਅੰਨ ਹੁੰਦਿਆਂ ਮੈਂ ਵਰਜਿਆ ਹੁੰਦਾ, ਰੋਕਿਆ ਹੁੰਦਾ, ਤੈਨੂੰ ਨਾ ਦਿੰਦਾ।
ਤੂੰ
ਮਿੱਤਰ ਨੇ ਦੱਸਿਆ ਸਾਡ ਤੇਰੇ ਆਇਆ ਹੋਇਆ, ਜੇ ਮੈਂ ਤੈਨੂੰ ਅੰਨ ਨਾ ਦਿੰਦਾ ਤੇ ਮੇਰੇ ਪਾਸ ਹੁੰਦਾ, ਫਿਰ ਮੇਰਾ ਹੇੜਾ ਸਰੀਰ ਮੁਸਲਮਾਨ ਅੱਜ ਚ ਸਾਡੇ ਨੂੰ ਬਹੁਤ ਪਾਪ ਸਮਝਦੇ ਆ। ਕਹਿੰਦਾ ਮੇਰਾ ਹੇੜਾ ਸਰੀਰ ਗਿਆ ਜਿਵੇਂ ਮਜੀਠ
ਉੱਪਰ ਅੰਗਾਰਾ
ਤੇ, ਜੇ ਮਜੀਠ ਜਾਂਦੀ ਐਂ ਸਰੀਰ ਭਾਵੇਂ ਸੜ ਜਾਂਦਾ ਮੇਰਾ, ਜੇ ਕੋਲੇ ਹੁੰਦਿਆਂ ਤੈਨੂੰ ਰੋਕਦਾ, ਮੇਰੇ ਕੋਲੇ ਹੈ ਹੀ ਨੀ ਕਾਠ ਦੀ ਰੋਟੀ ਰੱਖੀ ਹੈ, ਇਹਨੂੰ ਮੈਂ ਕੀਂਦਾ ਤੇ ਆਪ ਕੀ ਖਾਂਦਾ। ਸੁਣ ਕੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਸਾਖੀ ਦਾ ਅਰਥ ਹੈ, ਹੁਣ ਅੰਤਰੀ ਫੇਰ
ਸਮਝੋ।
ਸਾਹਿਬ ਜੀ ਕਹਿੰਦੇ ਸਾਜੂ ਦੀਆਂ ਰਾਤਾਂ ਵੇਖੋ ਲੱਖ ਵਰੇ ਦੀ ਉਮਰ ਸੀ, ਤ੍ਰੇਤੇ ਦੀ 10,000 ਵਰੇ ਦੀ ਉਮਰ ਸੀ, ਦੁਆਪਰ ਚ 1,000 ਵਰੇ ਦੀ ਉਮਰ ਸੀ, ਇਹ ਜੁਗਾਂ ਦੀਆਂ ਰਾਤਾਂ ਵੱਡੀਆਂ ਸਨ। ਉਹ ਤਪੱਸਿਆ ਕਰਕੇ ਲੱਖ ਵਰੇ ਦੀ ਉਮਰ ਯੋਗ ਨਾਲ ਪੂਰੀ ਕਰਦੇ ਸੀ, ਅਤੇ ਕੋਈ ਜੱਗ ਕਰਕੇ ਪੂਰੀ ਕਰਦੇ ਸੀ, ਕੋਈ ਤਪੱਸਿਆ ਕਰਕੇ ਪੂਰੀ ਕਰਦੇ ਸੀ, ਕਿਉਂ ਨਾ ਤਪੀਆਂ ਦੇ ਪਾਸੇ ਧੁੱਖ ਧੁੱਖ ਕੇ ਉੱਠ ਪੈਂਦੇ ਸੀ, ਕਿਸੇ ਨੂੰ ਕੋਈ ਹੰਕਾਰ ਪੈ ਜਾਂਦਾ ਸੀ, ਕਿਸੇ ਨੂੰ ਕੋਈ ਵਿਕਾਰ ਚਿੰਬੜ ਜਾਂਦਾ ਸੀ, ਕਿਉਂ ਪਾਸੇ ਉਹਨਾਂ ਦੇ ਵਿਕਾਰਾਂ ਨਾਲ ਧੁੱਖ ਧੁੱਕੇ ਉੱਠ ਖੜਾਉਂਦੇ ਸਨ, ਵਾਸ਼ਨਾ ਫੜਿਆਉਂਦੀ ਸੀ। ਉਹ ਜੇ ਸਮੇਂ ਚ ਉਹਨਾਂ ਦਾ ਸਰਕਾਰ ਹੈ ਪੁਰਖਾਂ ਦਾ ਜੀਵਿਆ ਹੋਇਆ, ਜਿਨ੍ਹਾਂ ਨੇ ਵਾਹਿਗੁਰੂ ਦੀ ਆਸ ਨਹੀਂ ਸੀ ਰੱਖੀ, ਬਗਾਨੀ ਦੇਵੀ ਦੇਵਤਿਆਂ ਦੀ ਆਸ ਕਰਕੇ ਉਪਾਸਨਾ ਕਰਦੇ ਹੋਏ ਆਪਣੇ ਜੀਵਨ ਨੂੰ ਵਿਅਰਥੀ ਗੁਆ ਕੇ, ਜਿਹੜੇ ਲੋਕ ਇੰਨੇ ਯੁੱਗਾਂ ਚ ਇੰਨੀਆਂ ਉਮਰਾਂ ਪਾ ਕੇ ਭਜਨ ਨਾ ਕੀਤਾ, ਬਗਾਨੀ ਆਸ ਰੱਖੀ ਜਿਨ੍ਹਾਂ ਦੀ, ਉਹਨਾਂ ਜੀਵਨ ਦਾ ਸਰਕਾਰ ਹੈ ਉਹਨਾਂ ਯੁੱਗਾਂ ਚ। ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਮੇਰੇ ਅੰਦਰ ਮੈਂ ਸੀ, ਹੋਂਦ ਸੀ ਹੋਮੈਂ ਦੀ, ਇਹਨੂੰ ਮਹਾਰਾਜ ਦੇ ਚਰਨਾਂ ਤੋਂ ਵਾਰ ਦਿੱਤਾ ਹੈ, ਇਹਨੂੰ ਮੈਂ ਰੋਕ ਦਿੱਤਾ ਹੈ। ਕਦੋਂ ਰੋਕਿਆ ਤੁਸੀਂ? ਮਿੱਤਰ ਅਕਾਲ ਪੁਰਖ ਦੇ ਆਏੜਿਆਂ, ਜਦੋਂ ਮਿੱਤਰ ਅਕਾਲ ਪੁਰਖ ਸਾਡੇ ਅੰਦਰ ਆ ਕੇ ਪ੍ਰਗਟ ਹੋਇਆ, ਜਿਹੜੀ ਮੇਰੇ ਅੰਦਰ ਮਮਤਾ ਸੀ ਪਦਾਰਥਾਂ ਦੀ ਤੇ ਹੰਗਤਾ ਦੀ ਹੋਂਦ ਸੀ, ਉਹਨੂੰ ਮੈਂ ਵਾਰਿਆ, ਵਰਜ ਦਿੱਤਾ, ਰੋਕ ਦਿੱਤਾ ਹੈ। ਮੇਰਾ ਪਿਆਰਾ ਅਕਾਲ ਪੁਰਖ ਹੋ ਜਾ, ਹੋ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹੋ ਨਾ ਹੈ, ਬੁੱਝੋ ਗਿਆਨੀ ਬੁੱਝਣੇ ਇਕੱਠ ਕਥਾ ਮਨਵਾ ਹੈ। ਮੈਂ ਉਸ ਹੋਮੇ ਤੇ ਮਮਤਾ ਨੂੰ ਰੋਕ ਦਿੱਤਾ, ਵਰਜ ਦਿੱਤਾ ਹੈ, ਮਿੱਤਰ ਅਕਾਲ ਪੁਰਖ ਵਾਹਿਗੁਰੂ ਦੇ ਆਇਆ
ਤੋਂ।
ਅਤੇ ਹੇੜਾ ਸਰੀਰ ਜਿਹੜਾ ਸਾਡਾ, ਇਹ ਜਿਵੇਂ ਮਜੀਦ ਸੜਦੀ ਹੁੰਦੀ ਹੈ, ਦੇਹ ਅਭਿਆਸ ਹਾਂਜੀ
ਉੱਪਰ
ਅੰਗਾਰਾਂ ਤੇ ਜਲਦਾ, ਬ੍ਰਹਮ ਅਭਿਆਸ ਰੂਪੀ ਅਗਨੀ ਰੂਪ ਅੰਗਾਰ ਨਿਰਤ ਹੋਮ ਅਗਨੀ ਹੁੰਦੀ ਹੈ, ਇਹ ਬ੍ਰਹਮ ਦਾ ਅਭਿਆਸ ਜਿਹੜਾ ਹੈ ਇਹ ਨਿਰਤ ਹੋਮ ਅਗਨੀ ਹਜ਼ਾਰਾਂ ਦੀ ਨਿਆਈ ਨੇ। ਮੈਂ ਦੇਹ ਦੇ ਮਾਨ ਨੂੰ ਇਸ ਸਰੀਰ ਦੇ ਤਾਂ ਹੀ ਜਾਲਦਾ ਹਾਂ, ਇਸ ਬ੍ਰਹਮ ਅਭਿਆਸ ਰੂਪੀ ਨਿਰਤ ਹੋਮ ਅਗਨੀ ਦੇ ਉੱਤੇ ਅੰਗਾਰਾਂ ਦੇ ਉੱਤੇ ਇਹਨੂੰ ਮੇਟ ਕੇ ਵਾਹਿਗੁਰੂ ਦੇ ਵਿੱਚ ਮੈਂ ਮਿਲ ਗਿਆ, ਕਿਉਂ ਮੇਰੀ ਏਕਤਾ ਹੋਈ ਹੈ।
ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਠਾ ਆਇਆ ਜਲੈ ਮਜੀਠ ਜਿਉ
ਉੱਪਰ ਅੰਗਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਫਰੀਦਾ ਲੋੜੈ ਦਾਤ ਬਿਜੌਰੀਆ, ਚਿੱਕੜ ਬੀਜੈ ਜੱਟ ਹੰਡੈ ਉਨ ਕਤਾਇਦਾ, ਪੈਦਾ ਲੋੜੈ ਪੱਟ। ਫਰੀਦਾ ਲੋੜੈ ਦਾਤ ਬਿਜੌਰੀਆ।
ਵਾਹਿਗੁਰੂ ਕਾ ਖਾਲਸਾ ਸਤਿਗੁਰੂ ਜੀ ਸਾਹਿਬ ਗੁਰੂ ਖਾਲਸਾ ਸਾਹਿਬ ਸੰਗਤ ਜੀ ਕਹਿ ਫਰੀਦ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਰਾਤ 22 ਸ਼ਲੋਕ ਹੋਏ ਹਨ ਕਈ ਨੇ ਸ਼ਲੋਕ ਉੱਤੇ ਚਾਰਨ ਕਰਦੇ ਹਨ
ਖਰੀਦਾ ਲੋੜਾ ਦਾਸ
ਸਰਕਾਰ ਸਾਹਿਬ ਸਿੰਘ ਜੀ ਬਾਜ਼ਾਰ ਦੇ ਹੁੰਦੀਆਂ ਕੋਈ ਆਦਮੀ ਬੜੀਆਂ ਮੋਟੀਆਂ ਮਨਕੇ ਦਾਖਾਂ ਹੁੰਦੀਆਂ ਬਾਜ਼ਾਰ ਦੇਖਦੇ ਤੇ ਸਾਰਿਆਂ ਨੂੰ ਮਸ਼ਹੂਰ ਦਾਖਾਂ ਮੰਨੀਆਂ ਗਈਆਂ ਹਨ ਜੇ ਕੋਈ ਉਸ ਬਾਜ਼ਾਰ ਸ਼ਹਿਰ ਦੀਆਂ ਦਾਖਾਂ ਨੂੰ ਤਾਂ
ਲੋੜੇ ਜੱਟ
ਅਗੇ ਜੱਟ ਜਿਹੜਾ ਹੈ ਦਸਾਂ ਮੰਗਿਆ ਤੇ ਕਿੱਕਰਾਂ ਦੇ ਬੀਜ ਬੀਜਦਾ ਲੋੜਦਾ ਬਾਜ਼ਾਰ ਦੀਆਂ ਦਾਖਾਂ
ਠੰਡਾ ਉੱਨ ਕਟਾਏਗਾ
ਫਿਰਦਾ ਉੱਨ ਨੂੰ ਕਰਦਾ ਫਿਰਦਾ ਹੈ
ਪਹਿਲਾਂ ਲੋੜ ਹੈ ਪੱਟ
ਸਹੀਆਂ ਲੋੜਦਾ ਪੱਟ ਰੇਸ਼ਮ ਰੇਸ਼ਮ ਕਿਵੇਂ ਪਹਿਰੂਗਾ ਜਿਹੜਾ ਉੱਨ ਕੱਟਣ ਵਾਲਾ ਪੁਰਖ ਹੈ ਉਹਨੂੰ ਉੱਨ ਦਾ ਸਾਰਾ ਉੱਨ ਹੀ ਮਿਲਣਾ ਹੈ ਉੱਨੀ ਵਸਤਰੋਂ ਪਹਿਰ ਸਕਦਾ ਹੈ ਇਸੇ ਪ੍ਰਕਾਰ
ਖਰੀਦਾ ਲੋੜਾ ਦਾਤ
ਬਜਾਉਂਦੇ ਦਾਖਾਂ ਬਜਾਉਰ ਦੇਖਦੀਆਂ ਲੋੜਦਾ ਹੈ ਆਪਦੇ ਪੁੱਤਰ ਧੀ ਵੀ ਮੇਰੇ ਆਗਿਆਕਾਰ ਹੋਣ ਮੇਰੇ ਆਗਿਆ ਵਿੱਚ ਚੱਲੇ ਸਾਰਾ ਪਰਿਵਾਰ ਕਦੇ ਮੈਥੋਂ ਕੋਈ ਉਲਟ ਨਾ ਹੋਵੇ ਚਾਹੁੰਦਾ ਤਾਂ ਇਸ ਪ੍ਰਕਾਰ ਹੈ
ਪਿੱਤਰ ਬੀਜਿਆ ਜਾਕਰ
ਆਪਦੇ ਮਾਂ ਪਿਓ ਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਉਹਨਾਂ ਦੀ ਜਾਨ ਖੁੱਲ ਖੁੱਲ ਕੇ ਨਾਸ਼ ਕਰਦਾ ਇਉਂ ਕਿੱਕਰਾਂ ਦੇ ਪਾਪਾਂ ਦੇ ਬੀਜ ਬੀਜਦਾ ਐਸਾ ਜੱਟ ਜੜ ਹੈ
ਠੰਡਾ ਉੱਨ ਕਟਾਏਗਾ
ਇਸੇ ਪ੍ਰਕਾਰ ਫੇਰ ਪੜੋ
ਖਰੀਦਾ ਲੋੜ ਹੈ ਦਾਤ ਬਜਾਓ
ਬਜਾਓ ਵੇਖਦੀਆਂ ਦਾਖਾਂ ਕੀ ਬਕੁੰਠ ਦੀਆਂ ਦਾਖਾਂ ਕੀ ਮੁਗਤੀਆਂ ਸਲੋਕ ਸਮੀਪ ਸਰੂਪ ਸਜਿਜ ਤੇ ਬਕੁੰਠ ਦੀਆਂ ਮੁਕਤੀਆਂ ਭਾਲ ਲੋ ਮੈਨੂੰ ਪ੍ਰਾਪਤ ਹੋ ਜਾਣ
ਕਿੱਕਰ ਬੀਜਾ ਜੱਟ
ਕਿੱਕਰ ਪਾਪਾਂ ਦੇ ਬੀਜ ਕੰਡੇ ਸੂਲਾ ਲੋਕਾਂ ਨੂੰ ਦੁੱਖ ਦੇਣ ਵਾਲੇ ਈਰਖਾ ਦੀਆਂ ਸੂਲਾ ਇਹ ਬੀਜਦਾ ਸਾ ਜੜ ਹੈ ਪਾਪ ਕਰਦਾ ਹੈ
ਹੰਡਾ ਉੱਨ ਕਟਾਏਗਾ
ਉਹਨੂੰ ਸਕਾਮ ਕਰਮ ਰੂਪੀ ਉੱਨ ਨੂੰ ਕੱਟਦਾ ਹੰਡਾ ਫਿਰਦਾ ਹੈ ਕਰਦਾ ਤਾਂ ਸਕਾਮ ਕਰਮ
ਪਹਿਲਾਂ ਲੋੜ ਹੈ ਪੱਟ
ਪਹਿਲੀਆਂ ਲੋੜ ਦਾ ਪੱਟ ਰੇਸ਼ਮ ਦੇ ਵਸਦਾ ਨੀ ਬ੍ਰਹਮ ਗਿਆਨ ਰੂਪੀ ਪਿਸ਼ਾਕ ਸਿਰੋਂ ਪਾ ਪਹਿਲੀਆਂ ਲੋੜ ਦਾ ਦੱਸੋ ਬ੍ਰਹਮ ਗਿਆਨ ਕਿਵੇਂ ਪ੍ਰਾਪਤ ਹੋਵੇ ਸਕਾਮੀ ਆਦਮੀ ਨੂੰ ਤਾਂ ਨਾਸ਼ਵੰਤੀ ਸੁੱਖ ਪ੍ਰਾਪਤ ਹੋਵੇਗਾ ਕਦੇ ਉਹਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਅਵਨਾਸ਼ੀ ਸੁੱਖ ਨੀ ਪ੍ਰਾਪਤ ਹੋ ਸਕਦਾ
ਫਰੀਦਾ
ਜਿਸ ਮੰਗੇ ਅੰਮ੍ਰਿਤ ਵੇਖੋ ਹੋ ਨਿਹਾਓ ਜਿਵੇਂ ਸਤਿਗੁਰੂ ਦੂਜੇ ਪਾਤਸ਼ਾਹ ਨੇ ਸਾਰੀ ਵਾਰ ਚ ਕਿਹਾ ਹੈ
ਫਰੀਦਾ ਗਲੀਏ ਚਿੱਕੜ ਦੂਰ ਘਰ
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਪਹਿਲਾਂ 12 ਸਾਲ ਬਣ ਕੇ ਹਰ ਫੁੱਲ ਦਰਸ਼ਾਂ ਨੂੰ ਤੋੜ ਕੇ ਖਾਂਦੇ ਰਹੇ 12 ਸਾਲ ਬਾਅਦ ਮਾਤਾ ਦੇ ਦਰਸ਼ਨ ਕਰਨ ਵਾਸਤੇ ਆਏ ਮਾਤਾ ਨੇ ਉਹਦੇ ਕੇਸਾਂ ਨੂੰ ਧੋ ਕੇ ਇਸ਼ਨਾਨ ਕਰਕੇ ਜੂਆਂ ਵੇਖਣ ਲੱਗੀ ਤੇ ਕੇਸ ਥੋੜੇ ਜਿਹੇ ਖਿੱਚੇ ਉਦੋਂ ਸੀਸ ਵੀ ਫਰੀਦ ਕਰਨ ਲੱਗਾ ਕਹਿੰਦੀ ਜੀ ਮੈਂ ਦੇਸ਼ਾਂ ਦੇ ਪੱਤੇ ਧੁੰਦਾ ਰਿਹਾ ਉਹਨਾਂ ਨੂੰ ਵੀ ਦੁੱਖ ਲੱਗਾ ਉਹ ਤੂੰ ਕੇਸਾਂ ਖਿੱਚਿਆ ਤਾਂ ਸੀਸ ਹੀ ਕਰਨਾ ਫਿਰ ਉਦੋਂ ਤੋਂ ਪਰਨ ਕਰ ਲਿਆ ਵੀ ਮੈਂ ਅੱਜ ਤੋਂ ਫਲ ਤੋੜ ਕੇ ਵੀ ਖਾਣਗੇ ਡਿੱਗੇ ਪਏ ਹੋਏ ਕਹਿਣਗੇ ਘਰ ਸੀਗੇ ਉਹ ਖਾਇਆ ਕਰਾਂਗਾ ਇਸ ਪ੍ਰਕਾਰ 12 ਸਾਲ ਸਾਹਿਬ ਸਿੰਘ ਜੀ ਮਿਹਨਤ ਕੀਤੀ 12 ਸਾਲ ਮਿਹਨਤ ਕਰਕੇ ਤੇ ਕਾਠ ਦੀ ਰੋਟੀ ਬਣ ਕੇ ਸਿਰਦਾ ਰਿਹਾ ਸੋ ਇਸ ਪ੍ਰਕਾਰ ਜੋ ਕੋਈ ਫਲ ਫੁੱਲ ਮਿਲੇ ਉਹ ਖਾ ਲੈਣਾ ਤੇ ਕਿਸੇ ਨੂੰ ਪੁੱਛਣਾ ਤਾਂ ਕਹਿੰਦਾ ਕੁਛ ਬੰਨੀ ਹੈ ਕੁਛ ਖਾਧੀ ਹੈ ਕਿਉਂ ਕਹਿ ਸਕਣਾ ਜਦੋਂ ਬਾਹਲੀ ਭੁੱਖ ਤੰਗ ਕਰੇ ਉਹਦੇ ਕਾਠ ਦੇ ਉੱਤੇ 2-4 ਬੁਰਕੀਆਂ ਮਾਲਿਸ਼ ਦੇਣੀਆਂ ਇਸ ਪ੍ਰਕਾਰ ਬੜਾ ਸੰਤੋਖ ਰੱਖਿਆ ਤੇ ਇਸ ਪ੍ਰਕਾਰ ਫਰੀਦ ਸਾਹਿਬ ਜੀ ਨੇ ਸਾਧ ਸੰਗਤ ਜੀ ਸਮਾਂ ਗੁਜ਼ਾਰਿਆ 12 ਸਾਲ ਸਾਧ ਸੰਗਤ ਜੀ ਖੂਹ 'ਚ ਲਮਕਦੇ ਰਹੇ ਇਸ ਤਰ੍ਹਾਂ ਸਮਾਂ ਉਹ ਤਾਕ ਬਦਲੇ ਬਾਹਰ ਉਜਾੜ ਵਿੱਚ ਖੂਹ ਹੈ ਜਿੱਥੇ ਫਰੀਦ ਦੀ ਤਪੱਸਿਆ ਕਰ ਰਹੇ ਹਨ ਉਸ ਖੂਹ ਦੇ ਉੱਤੇ ਵੀ ਅੱਗੇ ਪ੍ਰਸੰਗ ਆਏਗਾ ਜਿਵੇਂ ਕਾਵਾਂ ਨੇ ਠੂੰਗੜਾ ਕੀਤਾ ਸੀ ਹੁਣ ਇਸ ਤਰ੍ਹਾਂ 36 ਸਾਲ ਮਿਹਨਤ ਕਰਕੇ ਜਦੋਂ ਪਰਮੇਸ਼ੁਰ ਦੀ ਪ੍ਰਾਪਤੀ ਨਾ ਹੋਈ ਫਿਰ ਆਕਾਸ਼ਵਾਣੀ ਨੂੰ ਕਿਹਾ ਹੈ ਭਾਈ ਗੁਰੂ ਧਾਰਨ ਕਰ ਗੁਰੂ ਧਾਰਨ ਵਾਸਤੇ ਫਿਰ ਫਕੀਰਾਂ ਦੀ ਸੰਗਤ ਕੀਤੀ ਫਕੀਰ ਕਿਤੋਂ ਨਾ ਮਿਲੇ ਇਹ ਵੀ ਪ੍ਰਸੰਗ ਆਵੇਗਾ ਜਿਸ ਪ੍ਰਕਾਰ ਹੋਰ ਫਕੀਰਾਂ ਨਾਲ ਮਿਲਦਾ ਰਿਹਾ ਰਾਜਿਆਂ ਨਾਲ ਮਿਲਦਾ ਰਿਹਾ ਲੜਕੀ ਇੱਕ ਖੂਹ ਤੇ ਪਾਣੀ ਭਰਦੀ ਸੀ ਉਹ ਵੀ ਆਉਣਗੇ ਪ੍ਰਸੰਗ ਅਤੇ ਫਿਰ ਸ਼ਾਹ ਸਰਫ ਦੇ ਪਾਸ ਜਾ ਕੇ 12 ਸਾਲ ਸੇਵਾ ਕੀਤੀ 12 ਸਾਲ ਸੇਵਾ ਕਰਨ ਤੋਂ ਸਾਧ ਸੰਗਤ ਜੀ ਜਦੋਂ ਐਨ ਇਮਤਿਹਾਨ ਦਾ ਦਿਨ 12ਵਾਂ ਸਾਲ ਪੂਰਾ ਹੋਣ ਤੇ ਆਇਆ ਉਸ ਦਿਨ ਇਹ ਬਿਰਧ ਸਨ ਇਹਨਾਂ ਨੂੰ ਗਰਮ ਪਾਣੀ ਕਰਕੇ ਇਸ਼ਨਾਨ ਤੜਕੇ ਕਰਾਇਆ ਕਰਦਾ ਪਿਛਲੀ ਰਾਤ ਤੇ ਉਸ ਦਿਨ ਧੂੰਏ ਵਿੱਚੋਂ ਐਸਾ ਮੀਂਹ ਪਿਆ ਧੂੰਏ ਦੀ ਅੱਗ ਵੀ ਬੁੱਝ ਗਈ ਉਦੋਂ ਗੱਡੀਆਂ ਅੰਗਰੇਜ਼ੀ ਸਿੱਖਾਂ ਤੋਂ ਹੁੰਦੀਆਂ ਹੀ ਨਹੀਂ ਸੀ ਉਹ ਲੋਕ ਗੋਹੇ ਆਦਕਾਂ ਦੀ ਅੱਗ ਵਗੈਰਾ ਰੱਖਦੇ ਹੁੰਦੇ ਸੀ ਯਤਨ ਕਰਕੇ ਸੋ ਜਾਂ ਅਰਨੀ ਹੁੰਦੀਆਂ ਸੀ ਲੱਕੜਾਂ ਨੂੰ ਕਸਾ ਕੇ ਅੱਗ ਪੈਦਾ ਕਰਿਆ ਕਰਦੇ ਉਦੋਂ ਅੱਗ ਨਾ ਮਿਲਣ ਕਰਕੇ ਹੈਰਾਨ ਹੋ ਗਿਆ ਕਿ ਅੱਜ ਮੇਰੇ ਪਾਸ ਆਉਣ ਦਾ ਦਿਨ ਹੈ ਤੇ ਅੱਗ ਨੀ ਕਿੱਥੋਂ ਮਿਲਦੀ ਕਿਵੇਂ ਕੀਤਾ ਜਾਵੇ ਤੇ ਇਸ਼ਨਾਨ ਦਾ ਵਕਤ ਹੁੰਦਾ ਜਾਂਦਾ ਖੁੱਲਦਾ ਜਾਂਦਾ ਹੈ ਉਸ ਵੇਲੇ ਇਹਨਾਂ ਨੂੰ ਦੂਰੋਂ ਤੱਕਿਆ ਪਾਕ ਪਟਨੀ ਸ਼ਹਿਰ ਵਿੱਚ ਇੱਕ ਬੇਸਵਾ ਦੇ ਬੂਹੇ ਤੇ ਦੀਵਾ ਮਾਜਦਾ ਦੇਖਿਆ ਵਰਖਾ ਪੈਂਦੀ ਹੈ ਉਸ ਵੇਲੇ ਸਾਧ ਸੰਗਤ ਜੀ ਇਹ ਉੱਥੋਂ ਅੱਗ ਲੈਣ ਵਾਸਤੇ ਦੀਵਾ ਮਾਜਦਾ ਦੇਖ ਕੇ ਤੁਰ ਪਏ ਹਨ ਵਰਖਾ ਬੜੀ ਪਈ ਜਾਂਦੀ ਹੈ ਤੇ ਉੱਥੇ ਜਾ ਕੇ ਉਸ ਬੇਸਵਾ ਨੂੰ ਜਾ ਕੇ ਕਹਿਣ ਲੱਗੇ ਸਾਨੂੰ ਅੱਗ ਦੇ ਦੇ। ਇਹ ਕਹਿਣ ਲੱਗੀ ਮੇਰੇ ਕੋਲ ਬੈਠ ਕੁਛ ਹੈ। ਫਰੀਦ ਨੇ ਮੰਨਿਆ ਨਾ ਕਿ ਮੈਂ ਨਹੀਂ ਤੇਰੇ ਪਾਸ ਬੈਠ ਸਕਦਾ। ਕਹਿੰਦੀ ਜੇ ਇੰਨਾ ਕਾਹਲਾ ਤਾਂ ਆਨਾ ਕੱਢ ਕੇ ਦੇ ਦੇ। ਆਨਾ ਫਰੀਦ ਨੂੰ ਚਾਕੂ ਨਾਲ ਕੱਢ ਕੇ ਦੇ ਦਿੱਤਾ ਤੇ ਪੱਟੀ ਉੱਤੇ ਬੰਨ ਲਈ। ਅੱਗ ਲੈ ਕੇ ਤੁਰਿਆ ਬੇਸਵਾ ਦੇ ਆਖੇ ਨਹੀਂ ਲੱਗਾ, ਐਡਾ ਜਟੀ ਸਟੀ ਸੀ। ਉਸ ਵਕਤ ਕਿਰਪਾਲ ਸਿੰਘ ਜੀ ਅੱਗ ਲੈ ਕੇ ਜੋ ਤੁਰਿਆ, ਵਰਖਾ ਬੜੀ ਜ਼ੋਰ ਦੀ ਪੈਣ ਲੱਗ ਗਈ। ਬੁੱਕਲ ਦੇ ਵਿੱਚ ਇਸ ਤਰ੍ਹਾਂ ਕਲਿਆੜੀ ਲਈ ਹੋਈ ਹੈ ਤੇ ਤੁਰਿਆ ਆਉਂਦਾ। ਉਸ ਵੇਲੇ ਦੀ ਹਾਲਤ ਮੀਂਹ ਦੀ ਇਹ ਜਿਹੜੀ ਹੈ ਦੱਸਦੇ ਇਸ ਵਿੱਚ ਸ਼ਬਦ ਵਿੱਚ।
ਫਰੀਦਾ ਗਲੀਏ ਚਿੱਕੜ ਦੂਰ ਘਰ।
ਫਰੀਦ ਸਾਹਿਬ ਜੀ ਕਹਿੰਦੇ ਗਲੀਆਂ ਦਾ ਜਿਹੜੀ ਚਿੱਕੜ ਹੈ ਤੇ ਮੇਰੇ ਪਿਆਰੇ ਦਾ ਘਰ ਜੋ ਹੈ ਜਿੱਥੇ ਮੈਂ ਜਾ ਕੇ ਸੇਵਾ ਕਰਨੀ ਉਹ ਬੜਾ ਦੂਰ ਹੈ ਘਰ।
ਨਾਲ ਪਿਆਰੇ ਨੇ
ਮੇਰਾ ਪਿਆਰੇ ਆਪਣੇ ਮੁਰਸ਼ਿਦ ਦੇ ਨਾਲ ਸ਼ਾਹ ਸਰਫ ਦੇ ਨਾਲ ਨੇ ਪ੍ਰੇਮ ਲੱਗਾ ਹੋਇਆ ਹੈ।
ਚੱਲਾ ਤਾਂ ਭਿੱਜਾ ਕੰਬਲੀ,
ਜੇ ਮੈਂ ਚੱਲਦਾ ਤਾਂ ਮੇਰੀ ਕੰਬਲੀ ਪਾਣੀ ਦੇ ਨਾਲ ਭਿੱਜਦੀ ਹੈ।
ਰਹਾ ਤਾਂ ਟੁੱਟਾ ਲੇ,
ਜੇ ਬੇਸਵਾ ਦੇ ਆਖੇ ਇੱਥੇ 2 ਘੰਟੇ ਬੈਠਦਾ ਹਾਂ ਤਾਂ ਮੇਰਾ ਨੇਹ ਟੁੱਟਦਾ ਹੈ, ਪ੍ਰੇਮ ਟੁੱਟਦਾ ਆਪਣੇ ਮੁਰਸ਼ਿਦ ਦੇ ਨਾਲ।
ਸਿੱਜੋ ਸਿੱਜੋ ਕੰਬਲੀ,
ਕਹਿੰਦਾ ਬਿਸ਼ੱਕ ਭਿੱਜ ਜਾਵੇ ਮੇਰੀ ਕੰਬਲੀ, ਹੁਣ ਸਿੱਜੋ ਭਾਰੀ ਹੋ ਜਾਵੇ ਪਾਣੀ ਦੇ ਨਾਲ ਗਿੱਲੀ ਹੋ ਕੇ। ਅੱਲਾਹ ਵੱਲੋਂ ਮੈਂ ਇਹ ਨਹੀਂ ਕਹਿੰਦਾ ਮੇਰੀ ਤਪੱਸਿਆ ਨਾਲ ਮੀਂਹ ਵੀ ਬੰਦ ਹੋ ਜੇ, ਅੱਲਾਹ ਵੱਲੋਂ ਬਾਣੀ ਵੀ ਵਧਦਾ ਰਹੇ ਪੈਂਦਾ ਰਹੇ।
ਮਿਲਾ ਚਲਾ ਸੱਜਣਾ,
ਮਹਾਂਪੁਰਖਾਂ ਦੀ ਜਿਨ੍ਹਾਂ ਨੂੰ ਕਹਿਰ ਕਰਦਾ ਰਿਹਾ, ਜਿੱਥੇ ਬੇਸਵਾ ਦੇ ਰੂਪ ਨੂੰ ਵੇਖ ਕੇ ਨਾਮ ਮੈਂ ਪਰਚਾਂ, ਉਹਨਾਂ ਸੱਜਣਾ ਪਿਆਰਿਆਂ ਨੂੰ ਜਾਈ ਮਿਲਾ।
ਟੁੱਟੋ ਨਾ ਹੀ
ਮੇਰਾ ਜਿਹੜਾ ਸੇਵਾ ਕਰਨ ਦਾ ਪ੍ਰੇਮ ਉਹ ਟੁੱਟੇ ਨਾ। ਇਉਂ ਕਹਿ ਕੇ ਸਾਧ ਸਿੰਘ ਜੀ ਉੱਥੋਂ ਤੁਰ ਪਏ ਸਨ। ਅੱਗੇ ਜਦੋਂ ਆਏ ਤਾਂ ਅੱਗੇ ਇਹਨਾਂ ਨੇ ਪਾਣੀ ਗਰਮ ਕਰਕੇ ਪੀਰ ਨੂੰ ਜਦੋਂ ਇਸ਼ਨਾਨ ਕਰਾਉਣ ਲੱਗੇ, ਇਸ਼ਨਾਨ ਕਰਨ ਲੱਗੇ, ਮਹਾਤਮਾ ਨੇ ਪੁੱਛਿਆ ਕਿ ਭਾਈ ਤੇਰੀ ਅੱਖ ਤੇ ਪੱਟੀ ਬੰਨੀ ਹੋਈ ਹੈ। ਕਹਿੰਦਾ ਜੀ ਮੇਰੀ ਅੱਖ ਆਈ ਹੋਈ ਹੈ। ਉਹਨੇ ਕਿਹਾ ਵੀ ਆਨਾ ਕੱਢ ਕੇ ਦਿਆ। ਕਹਿੰਦਾ ਅੱਖ ਆਈ ਹੋਈ ਹੈ। ਕਹਿਣ ਲੱਗੇ ਭਾਈ ਅੱਖ ਇਉਂ ਦੱਸ ਬਈ ਓਡੀ ਆਵੇ ਕਿ ਛੋਟੀ ਆਵੇ। ਕਹਿੰਦੇ ਵੀ ਖੁਦਾ ਦੀ ਰੀਸ ਆਣੀ ਚਾਹੀਦੀ, ਖੁਦਾ ਤੋਂ ਛੋਟੀ ਹੋਣੀ ਚਾਹੀਦੀ ਹੈ। ਫਿਰ ਛੋਟੀ ਅੱਖ ਆਈ। ਹੁਣ ਤੱਕ ਫਰੀਦ ਸਾਨੀ ਜਿਹੜੇ ਕੁੜ ਦੇ ਆਦਮੀ ਹੈ ਉਹਨਾਂ ਦੀ ਖੱਬੀ ਅੱਖ ਸਾਹਿਬ ਸਿੰਘ ਦੀ ਛੋਟੀ ਹੁੰਦੀ ਹੈ। ਇਹ ਫਰੀਦ ਦੀ ਬੰਸ ਦੀ ਨਿਸ਼ਾਨੀ ਹੈ, ਜਿਹੜੇ ਜਿਹੜੇ ਵੀ ਕੁੜ ਚ ਪੈਦਾ ਹੋਏ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਹਿੰਦੇ ਚੰਗਾ ਖੋਲ ਪੱਟੀ। ਜਦੋਂ ਪੱਟੀ ਖੋਲੀ ਤਾਂ ਦਸਾਂ ਚ ਦੇਖ ਕੇ ਪੈਰੀ ਪੈ ਗਿਆ। ਉਸ ਵੇਲੇ ਨਿਹਾਲ ਕਰਦਾ ਸੀ ਇਹ ਸਾਹ ਸਰਸ ਦੀ ਸੰਗਤ ਕਰਕੇ। ਇਹ ਫਰੀਦ ਸਾਹਿਬ 48 ਸਾਲ ਮਿਹਨਤ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੋਇਆ ਸੀ। ਸੋ ਉਸ ਵੇਲੇ ਬਚਨ ਕਹਿੰਦੇ ਹਨ,
ਫਰੀਦਾ ਗਲੀਏ ਚਿੱਕੜ ਦੂਰ ਘਰ।
ਸਾਹਿਬ ਜੀ ਕਹਿੰਦੇ ਗਲੀਆਂ ਚਿੱਕੜ ਗਲੀਆਂ ਕੌਣ ਹੈ? ਇੰਦਰੀਆਂ, ਇੰਦਰੀਆਂ ਰੂਪੀ ਗਲੀਆਂ ਜੀ, ਜਿਸ ਤਰ੍ਹਾਂ ਦੀ ਵਾਸਨਾ ਵਿੱਚ ਚਿੱਕੜ ਚਿੰਬੜਿਆ ਹੋਇਆ ਹੈ।
ਦੂਰ ਘਰ
ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਹੈ, ਦੇਸ ਕਾਲ ਵਸਤੂ ਪ੍ਰਸ਼ੇਦ ਉਹਦਾ ਦੂਰ ਹੈ, ਘਰ ਉਹਦੀ ਪ੍ਰਾਪਤੀ ਬੜੀ ਦੂਰ ਹੈ।
ਨਾਲ ਪਿਆਰੇ ਨੇ,
ਅਗਰ ਨਾਲ ਸਾਡਾ ਉਸ ਪਿਆਰੇ ਗੁਰੂ ਦੇ ਨਾਲ ਪਰਮੇਸ਼ਰ ਨਾਲ ਪ੍ਰੇਮ ਲੱਗਾ ਹੋਇਆ ਹੈ।
ਚੱਲਾ ਤਾਂ ਭਿੱਜਾ ਕੰਬਲੀ,
ਜੇ ਪਰਮੇਸ਼ਰ ਵੱਲ ਨੂੰ ਚੱਲੀਦਾ ਤਾਂ ਮੋਹ ਦੁਨੀਆਂ ਕਰਦੀ ਹੈ ਰੱਬ ਵੱਲ ਚੱਲਣ ਵਾਲਿਆਂ ਦੇ ਨਾਲ, ਤੇ ਕੰਬਲੀ ਬੁੱਧੀ ਜਿਹੜੀ ਹੈ ਇਹ ਭਿੱਜਦੀ ਹੈ ਪਦਾਰਥਾਂ ਰੂਪੀ ਪਾਣੀ ਦੇ ਨਾਲ। ਬੜੇ ਲੋਕ ਨੇ ਜਿਸ ਦੀਆਂ ਜਾਣ ਕੇ ਪਦਾਰਥ ਦਿੰਦੇ ਆ, ਭੇਸਾ ਕਰਦੇ ਆ, ਉਸ ਵੇਲੇ ਕਿਉਂ ਜਿਹੜੇ ਪਰਚ ਜਾਂਦੇ ਆ ਉਹ ਫਿਰ ਉੱਥੇ ਹੀ ਰਹਿ ਜਾਂਦੇ ਆ। ਜਿਹੜਾ ਨਾ ਪਰਚੇ ਉਹ ਪਰਮੇਸ਼ਰ ਨੂੰ ਜਾ ਪਹੁੰਚਦਾ ਹੈ। ਸਾਡੀ ਬੁੱਧ ਰੂਪੀ ਕੰਬਲੀ ਹੈ ਜਿਹੜੀ, ਜੇ ਚੱਲੀ ਗਈ ਪਦਾਰਥਾਂ, ਲੋਕ ਇੰਨੇ ਮੱਥਾ ਟੇਕਦੇ ਆ ਪਦਾਰਥ ਦਿੰਦੇ ਆ, ਤੇ ਕੰਬਲੀ ਬੁੱਧੀ ਭਿੱਜ ਜਾਂਦੀ ਹੈ।
ਰਹਾ ਤਾਂ ਟੁੱਟਾ ਨੀ,
ਜੇ ਉੱਥੇ ਹੀ ਟਿਕਰੀ ਹੈ ਤਾਂ ਵਾਹਿਗੁਰੂ ਦਾ ਪ੍ਰੇਮ ਟੁੱਟ ਜਾਂਦਾ ਵੀ ਪਦਾਰਥਾਂ ਚ ਪਰਚ ਗਿਆ ਮੈਨੂੰ ਛੱਡ ਕੇ, ਦਾਤ ਪਿਆਰੀ ਜਿਸਰਿਆ ਦਾ ਤਾਰਾ ਮਨ ਵਿੱਚ ਹੈ।
ਜੋ ਸੀ ਜੋ ਕੰਬਲੀ,
ਕਹਿੰਦੇ ਚੰਗਾ ਕੋਈ ਪਰਵਾਹ ਨੀ, ਭਾਵੇਂ ਭਿੱਜ ਜਾਵੇ ਮੇਰੀ ਬੁੱਧ ਰੂਪੀ ਕੰਬਲੀ ਪਦਾਰਥਾਂ ਦੇ ਪਾਣੀ ਨਾਲ, ਸਿੱਧੇ ਗਿੱਲੀ ਹੋ ਜਾਵੇ ਜਿਵੇਂ ਖਬਰੀ ਆਦਿਕ ਅੰਦਰ ਦੀ ਜਿਹੜੀ ਪਾਈ ਸੀ ਉਹ ਵੀ ਗਿੱਲੀ ਹੋ ਜਾਵੇ, ਕੰਬਲੀ ਜਿਹੜੀ ਬੁੱਧੀ ਵੀ ਭਿੱਜ ਜਾਵੇ ਤੇ ਸਿੱਧੋ ਕੰਬਲੀ। ਇਸੇ ਪ੍ਰਕਾਰ ਜੋ ਸਿੱਧੋ ਕੰਬਲੀ ਜਿਹੜੀ ਹੈ ਬੜੀ ਸਲਾਹ ਦੇ ਸਹਿਤ ਹੋ ਜਾਵੇ, ਪਦਾਰਥ ਮਾਹੌਲਤਾ ਨਾਲ ਬਣੇ ਕਿੰਨੇ ਆ ਜਾਣ।
ਅੱਲਾਹ ਵਰਤੂਗੀ,
ਅੱਲਾਹ ਵੱਲੋਂ ਬੱਦਲ ਮੋਹ ਰੂਪੀ ਬੱਦਲ ਵੀ ਕਰਨ ਕਰਦਾ ਰਹੇ, ਲੋਕ ਮੋਹ ਵੀ ਕਰਦੇ ਰਹੇ ਸਾਡੇ ਨਾਲ ਪ੍ਰੇਮ ਵੀ ਕਰਨ। ਆਪਣੇ ਗੁਰੂ ਸੱਜਣਿਆਂ ਦੇ ਨਾਲ ਜਾ ਕੇ ਪਰਮੇਸ਼ਰ ਨਾਲ ਮਿਲ ਹੀ ਪਈਏ, ਨਾ ਇਹਨਾਂ ਦੇ ਮੋਹ ਚ ਪਰਚੀਏ, ਨਾ ਪਦਾਰਥਾਂ ਦੇ ਸਲਾਹ ਵਿੱਚ ਪਰਚੀਏ।
ਟੁੱਟੋ ਨਾਹੀ,
ਮੇਰਾ ਵੀ ਵਾਹਿਗੁਰੂ ਅੱਲਾਹ ਦੇ ਨਾਲ ਮੇਹ ਨਾ ਟੁੱਟੇ, ਮੈਂ ਇਹ ਚਾਹੁੰਦਾ ਹਾਂ। ਇਸ ਪ੍ਰਕਾਰ ਸ੍ਰੀ ਸਾਹਿਬ ਰਾਗ ਦੇ ਬਚਨ ਕਹੇ ਹਨ। ਇਹ
ਮੈਂ ਭੁਲਾਵਾ ਪੱਗ ਦਾ,
ਇੱਕ ਦਿਨ ਸਾਹਿਬ ਸਿੰਘ ਜੀ ਕੋਈ ਆਦਮੀ ਨਵੀਂ ਪੱਗ ਬੰਨ ਕੇ ਆਇਆ ਤੇ ਨਵਾਜ ਪੜ੍ਹਨ ਲੱਗਾ। ਜਦੋਂ ਨਵਾਜ ਪੜ੍ਹਨ ਲੱਗਾ ਉਹ ਨਵੀਂ ਪੱਗ ਦੇ ਮਾਣ ਚ ਸਿੱਜਦਾ ਥੱਲੇ ਧਰਤੀ ਨਾਲ, ਕਦੇ ਮਿੱਟੀ ਨਾਲ ਲੱਗ ਗਈ, ਜਾਂ ਫਕੀਰਾਂ ਦੇ ਕੋਲੇ ਆ ਕੇ ਮੱਥਾ ਟੇਕਣ ਲੱਗਾ,
ਫਰੀਦ ਸਾਹਿਬ ਜੀ ਵੀ ਨਵੀਂ ਪੱਗ ਮਿਲੀ ਸੀ, ਬੰਨ ਕੇ ਸਿੰਜਾ ਕਰਨ ਲੱਗੇ ਤਾਂ ਉਸ ਵਿਰਾਜ ਵਾਲੋਂ ਕਹਿੰਦੇ ਹਨ,
ਫਰੀਦਾ ਮੈਂ ਭੁਲਾਵਾ
ਪੱਗ, ਕਹਿੰਦੇ ਮੈਨੂੰ ਭੁਲੇਖਾ ਸੀ ਇਹ ਮੇਰੇ ਨਵੀਂ ਪੱਗ ਬੰਨੀ ਹੋਈ ਹੈ,
ਮਤ ਮੈਲੀ ਹੋਈ
ਜਾਂਦੀ, ਧਰਤੀ ਨਾਲ ਸਿਰ ਲਾ ਤਾ ਸਿੰਜਾ ਕਰਦਾ ਕਿਤੇ ਮੈਲੀ ਨਾ ਪੱਗ ਹੋ ਜਾਏ, ਇਸ ਕਰਕੇ ਸਿਰ ਨੂੰ ਉੱਚਾ ਰੱਖੀ ਬੈਠਾ ਹਾਂ ਮੈਂ ਪੱਗ ਮੈਲੀ ਹੋਣ ਤੋਂ।
ਲਾਰੂ ਨਾ ਜਾਣ,
ਕਹਿੰਦਾ ਗਾਫਲ ਪਰਮਾਦੀ ਇਹ ਅਰੂ ਜੀਵ ਹੈ ਨਹੀਂ ਜਾਣਦਾ,
ਫਿਰ ਵੀ ਮਿੱਟੀ ਖਾ,
ਫਿਰ ਵੀ ਕਬਰ ਚ ਮਿੱਟੀ ਨੂੰ ਖਾ ਹੀ ਲੈਣਾ ਹੈ, ਸਿੱਧਾ ਕਰਨ ਤੋਂ ਸਪੋਜ ਕਰ ਰਿਹਾ ਹੈ, ਮੱਥਾ ਟੇਕੋ ਮਿੱਟੀ ਨਾ ਮੇਰੀ ਪੱਗ ਨੂੰ ਕਿਤੇ ਲੱਗ ਜਾਵੇ। ਇਸੇ ਪ੍ਰਕਾਰ ਸਾਹਿਬ ਸੰਗਤ ਜੀ,
ਫਰੀਦਾ ਮੈਂ ਭੁਲਾਵਾ ਪੱਗ ਦਾ,
ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਭੁਲੇਖਾ ਸੀ ਪੱਗ ਦਾ ਰਪਰ ਲਾ ਕੇ ਪਰਮੇਸ਼ਰ ਚਿੱਤ ਨੂੰ ਰੰਗ ਲਵਾਂਗੇ, ਦੁਨੀਆਂ ਦੇ ਭੁਲੇਖੇ ਜੀ ਪਿਆ ਰਿਹਾ, ਚਿੱਤ ਨੂੰ ਰੱਬ ਨਾ ਰੰਗ ਨਾ ਸਕਿਆ, ਪੱਗ ਨਾ ਆਉਂਦਾ ਰਪਰ ਦਾ ਉਹਦੇ ਵਿੱਚ ਰੰਗ ਨਾ ਸਕਿਆ ਮਨ ਨੂੰ,
ਮਤ ਮੈਲੀ ਹੋਏ ਜਾ,
ਮੇਰੀ ਬੁੱਧੀ ਹੈ ਪਦਾਰਥਾਂ ਚ ਪੈ ਕੇ ਮੈਲੀ ਹੁੰਦੀ ਜਾਂਦੀ ਹੈ, ਭੁਲੇਖਾ ਹੀ ਪਿਆ ਰਿਹਾ ਮਹਾਰਾਜ ਰੰਗਿਆ ਨਾ ਚਿੱਤ ਨੂੰ, ਰੰਗਣ ਦੇ ਭੁਲੇਖੇ ਜੀ ਪਿਆ ਰਿਹਾ,
ਗਹਿਲਾ ਰੂਹ ਨਾ ਜਾਣੇ,
ਗਾਫਲ ਨੂੰ ਜੀਵ ਆਪਣਾ ਨਹੀਂ ਜਾਣਦਾ ਹੈ,
ਫਿਰ ਵੀ ਮਿੱਟੀ ਖਾ,
ਮਿੱਟੀ ਨੂੰ ਖਾ ਜਾਣਾ ਹੈ, ਕਿਉਂ ਨੀਵਾਂ ਨਾ ਹੋਇਆ ਮਨੋ ਤਨੋ ਲਾ ਕੇ ਚੁੱਕ ਜਾਂਦਾ ਤੇ ਫਿਰ ਹੰਕਾਰ ਦੀ ਨਿਵਰਤੀ ਹੋ ਜਾਂਦੀ।
ਫਰੀਦਾ ਸੱਕਰ ਖੰਡ ਨਿਵਾਸ ਗੁੜ,
ਫਰੀਦ ਸਾਹਿਬ ਦਰਸ਼ਨ ਮਾਤਾ ਦੇ ਕਰਨ ਵਾਸਤੇ ਬਾਹਰੀ ਸਾਲੀ ਆਏ ਤੇ ਮਾਂ ਨੇ ਪਹਿਲਾਂ ਇਹ ਜਦੋਂ ਛੋਟਾ ਹੁੰਦਾ ਸੀ ਇਹਨੂੰ ਨਿਵਾਜ ਪੜਨ ਵਾਸਤੇ ਸੱਕਰ ਦਿਆ ਕਰਦੀ, ਇਹ ਕਹਿੰਦਾ ਮਾਤਾ ਜੀ ਸਿੱਧਾ ਕਰੇ ਕੀ ਮਿਲਦਾ ਕਿ ਪੁੱਤ ਸੱਕਰ ਮਿਲਦੀ ਆ, ਉਹ ਸੱਕਰ ਮਾਂ ਕੁੜੀ ਬੰਨ ਕੇ ਰੱਖ ਦਿਆ ਕਰੇ ਮਸਲੇ ਦੇ ਭੇਸ, ਜਦੋਂ ਇਹ ਸਿੱਧਾ ਕਰਕੇ ਹਟਿਆ ਕਰੇ ਉਸ ਵੇਲੇ ਇਹਨੂੰ ਸੱਕਰ ਦੀ ਪੂਰੀ ਮਿਲ ਗਿਆ ਕਰੇ। ਇੱਕ ਦਿਨ ਦੀ ਗੱਲ ਹੈ ਮਾਂ ਨੂੰ ਚੇਤਾ ਭੁੱਲ ਗਿਆ ਸੱਕਰ ਰੱਖਣ ਦਾ ਤੇ ਫਰੀਦ ਮਸੱਲਾ ਚੱਕ ਕੇ ਸੱਕਰ ਭਰਨ ਦਾ, ਖੁਦਾ ਨੇ ਅਸੀਂ ਕਿਰਪਾ ਕੀਤੀ ਸਾਰਾ ਥਾਂ ਹੀ ਸੱਕਰ ਦਾ ਭਰਿਆ ਮਿਲ ਗਿਆ ਤੇ ਚੜਦਾ ਚੜਦਾ ਹੰਭ ਗਿਆ ਰੱਜ ਗਿਆ ਤੇ ਫਿਰ ਦੂਏ ਦਿਨ ਮਾਂ ਨੇ ਸੱਕਰ ਰੱਖੀ, ਕਹਿੰਦੀ ਮੈਂ ਕਹਿੰਦੀ ਸੱਕਰ ਖਾਣੀ, ਮੈਂ ਕਿਹਾ ਮਾਤਾ ਮਿਸ਼ਰੀ ਖਾਣੀ ਹੈ ਖੰਡ ਖਾਣੀ ਹੈ, ਇਹ ਸਾਰੀਆਂ ਹੀ ਮਾਂ ਖੰਡਾ ਖਵਾ ਖਵਾ ਕੇ ਇਸਦੇ ਭਾਈ ਸਾਹਿਬ ਸੰਗਤ ਜੀ ਪਰਮੇਸ਼ੁਰ ਦਾ ਨਿਵਾਜੀ ਬਣਾਇਆ ਸੀ। ਛੋਟੀ ਹੁੰਦੀ ਮਾਂ ਸਭ ਤੋਂ ਪਹਿਲਾਂ ਮਾਂ ਹੀ ਮਾਸਟਰ ਹੁੰਦੀ ਹੈ, ਜਿਵੇਂ ਪ੍ਰਭੂ ਭਗਤ ਨੂੰ ਮਾਂ ਨੇ ਸਿੱਖਿਆ ਤੁਸੀਂ ਪਰਮੇਸ਼ੁਰ ਰੱਬ ਜੇ ਜਿਦੂ ਹੋਈਏ ਪਤ ਪ੍ਰੀਤਾ, ਇਹਨੇ ਫਰੀਦ ਸਾਹਿਬ ਦੀ ਮਾਂ ਨੇ ਵੀ ਵਾਹਿਗੁਰੂ ਦੀ ਭਗਤੀ ਚ ਇਸੇ ਨੂੰ ਲਾਇਆ ਸੀ, ਤੋ ਜਿਸ ਵੇਲੇ 12 ਸਾਲ ਭਗਤੀ ਚ ਇਸੇ ਨੂੰ ਲਾਇਆ ਸੀ, ਤੋ ਜਿਸ ਵੇਲੇ 12 ਸਾਲ ਬਾਅਦ ਆਏ ਤੇ ਸਾਰੀਆਂ ਮਿੱਠੀਆਂ ਚੀਜ਼ਾਂ ਮਾਤਾ ਨੇ ਦਿੱਤੀਆਂ ਫਰੀਦ ਨੂੰ ਤੇ ਫਰੀਦਾ ਦੱਸ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਤੇ ਖਾਧੀਆਂ ਇਹਨਾਂ ਵਿੱਚੋਂ ਕਿਹੜੀ ਚੀਜ਼ ਵਰਗਾ ਰੱਬ ਦੇ ਭਜਨ ਦਾ ਸਵਾਦ ਹੈ ਮੈਨੂੰ ਦੱਸ, ਤੈਨੂੰ ਆਇਆ ਹੈ ਜੇ ਤਾਂ ਸੁਣ ਕੇ ਮਾਤਾ ਨੂੰ ਉੱਤਰ ਫਰੀਦ ਸਾਹਿਬ ਜੀ ਦਿੰਦੇ ਹਨ,
ਫਰੀਦਾ ਸੱਕਰ ਖੰਡ ਨਿਵਾਤ ਗੁੜ,
ਫਰੀਦ ਸਾਹਿਬ ਕਹਿੰਦੇ ਮਾਤਾ ਜੀ ਸੱਕਰ ਵੀ ਮਿੱਠੀ ਹੈ, ਖੰਡ ਵੀ ਉਦੋਂ ਮਿੱਠੀ ਹੈ, ਨਵਾਤ ਮਿਸ਼ਰੀ ਵੀ ਮਿੱਠੀ ਹੈ, ਗੁੜ ਵੀ ਸੋਹਣਾ ਚੁੱਕੀਆਂ ਦਾ ਮਿੱਠਾ ਹੈ,
ਮਾਖਿਓ ਮਾਝਾ ਦੁੱਧ
ਅਤੇ ਸਹਿਤ ਵੀ ਮਾਤਾ ਜੀ ਮਿੱਠਾ ਹੈ, ਮਾਖਿਓ ਮਾਝਾ ਮੱਝਾਂ ਦਾ ਦੁੱਧ ਵੀ ਮਿੱਠਾ ਹੈ, ਸਾਰੀਆਂ ਚੀਜ਼ਾਂ
ਸਭੇ ਵਾਸੂ ਮਿੱਠੀਆਂ,
ਸਾਰੀਆਂ ਮਾਤਾ ਤੋਂ ਮਿੱਠੀਆਂ ਚੀਜ਼ਾਂ ਇਕੱਠੀਆਂ ਕਰਕੇ ਮੈਨੂੰ ਦੇ ਦਿੱਤੀਆਂ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ,
ਰੱਬ ਦਾ ਪੂਜਨ ਤੋਂ
ਇਹ ਮਾਤਾ ਮੈਂ ਤੈਨੂੰ ਕਹਿੰਦਾ ਕਿ ਅਗਰ ਰੱਬ ਦਾ ਸਵਾਦ ਆਇਆ ਨਾ ਭਜਨ ਦਾ ਉਹਦੇ ਬਰਾਬਰ ਕੋਈ ਚੀਜ਼ ਮਿੱਠੀ ਨਹੀਂ ਪੁੱਜ ਸਕਦੀ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਰਾ ਤਾਂ ਹਰ ਜਗ੍ਹਾ ਚਖਾ ਵੀ ਮਿੱਠਾ, ਇਸ ਪ੍ਰਕਾਰ ਸਾਹਿਬ ਸਿੰਘ ਜੀ ਨੇ ਚੱਕ ਕੇ ਦੇਖਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ, ਜਦੋਂ ਰਸਨਾ ਤੇ ਮਹਾਰਾਜ ਬਸ ਜਾਂਦੇ ਹੈ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਸਭ ਰਸ ਮਿੱਠੇ ਮੁੱਖ ਲੱਗੇ, ਸਾਰੇ ਰਸ ਜਿਵੇਂ ਇਕੱਠੇ ਹੀ ਮੂੰਹ ਨੂੰ ਲੱਗ ਗਏ ਨਾ, ਰਸਗੁੱਲੇ ਵੀ ਇੰਨੇ ਮਿੱਠੇ ਨੀ ਜਿੰਨਾ ਜਵਾਨ ਚ ਸਵਾਦ ਆਉਣ ਲੱਗ ਜਾਂਦਾ, ਜੋ ਜਵਾਨ ਨਾਲ ਕਰਨ ਲੱਗ ਜਾਈਏ ਜੇ ਹਿਰਦੇ ਵਸੇ ਤਾਂ ਫਿਰ ਤਾਂ ਕੀ ਮਹਿਮਾ ਹੈ, ਹਿਰਦੇ ਵਸੇ ਠੰਡਾ ਫੀਵੇ ਵਾਲੀ ਹਾਲਤ ਹੀ ਹੈ, ਇਸ ਪ੍ਰਕਾਰ ਕਹਿੰਦੇ ਨੇ ਹੇ ਮਾਤਾ
ਸਭੇ ਵਸੂ ਮਿੱਠੇ
ਮਿੱਠੀਆਂ ਚੀਜ਼ਾਂ ਸਾਰੀਆਂ ਪਾਉਂਦੇ ਹੁੰਦੀਆਂ,
ਪੂਜਨ ਦੁੱਧ
ਸਨਮੁਖ ਵੀ ਕਹਿੰਦੇ ਫਿਰ ਪਰਮੇਸ਼ੁਰ ਤੇਰੇ ਪ੍ਰੇਮ ਨਾਮ ਦੇ ਬਰਾਬਰ ਨੀ ਪੁੱਛ ਸਕਦੇ, ਜਿੰਨਾ ਰਸ ਨਾਮ ਦਾ ਹੈ ਇਹਨਾਂ ਚ ਮਿਠਾਸ ਕਿਸੇ ਚ ਨੀ, ਇਹ ਜਦੋਂ ਖਾਧੀਆਂ ਤੋਂ ਮਗਰੋਂ ਫਿੱਕਾ ਜਾ ਮੂੰਹ ਹੋ ਜਾਂਦਾ, ਤੇਰੇ ਨਾਮ ਦੀ ਮਿਠਾਸ ਸਦਾ ਹੀ ਮਿਠਾਸ ਰਹਿੰਦੀ ਹੈ,
ਫਰੀਦਾ ਰੋਟੀ ਮੇਰੀ ਕਾਠ ਕੀ,
ਫਰੀਦ ਸਾਹਿਬ ਜੀ ਸਭ ਸਮੇਂ ਦੀ ਕਾਠ ਵੀ ਰੋਟੀ ਬੰਨ ਕੇ ਜਦੋਂ ਫਿਰਦੇ ਰਹੇ ਹੈ, ਉਸ ਵੇਲੇ ਕਿਸੇ ਨੇ ਪੁੱਛਿਆ ਕਿਹੇ ਫਰੀਦ ਕੋਈ ਖਾਂਦਾ ਪੀਂਦਾ ਵੀ ਹੁੰਦਾ ਤਾਂ ਕਹਿੰਦੇ ਹਨ,
ਫਰੀਦਾ ਰੋਟੀ ਮੇਰੀ ਕਾਠ,
ਮੇਰੀ ਜਿਹੜੀ ਰੋਟੀ ਹੈ ਉਹ ਕਾਠ ਦੀ ਹੈ, ਫਰੀਦਕੋਟ ਦੇ ਵਿੱਚ
ਇਹਨਾਂ ਦੀ ਉਹ ਨਿਸ਼ਾਨੀ ਕਾਠ ਦੀ ਰੋਟੀ ਲੰਮ ਕਰੀ ਹੈ ਕਿਲੇ ਦੇ ਬਾਹਰਲੇ ਪਾਸੇ।
ਲਾਵਣ ਮੇਰੀ ਭੁੱਖ,
ਕਹਿੰਦੇ ਮੇਰੀ ਭੁੱਖ ਜਿਹੜੀ ਉਹ ਲਾਵਣ ਸਲੂਣਾ ਹੈ, ਲਾਉਣ ਵਾਸਤੇ ਮੇਰੀ ਭੁੱਖ ਸਲੂਣਾ ਹੈ, ਜਿਹੜੀ ਭੁੱਖ ਹੈ ਉਹਦੇ ਤੇ ਚਾਰ ਚੱਕ ਮਾਰ ਲੈਂਦਾ ਹਾਂ।
ਜਿੰਨਾ ਖਾਧੀ ਚੋਪੜੀ,
ਜਿੰਨਾ ਨੂੰ ਚੋਪੜੀ ਤਾਪ ਕਰਕੇ, ਜੋ ਚੋਰੀਆਂ ਕਰਕੇ, ਮੰਦ ਕਰਮ ਕਰਕੇ ਚੋਪੜੀਆਂ ਖਾਧੀਆਂ, ਚੰਗੇ ਚੰਗੇ ਭੋਜਨ ਖਾਧੇ ਹੈ ਮੰਦ ਕਰਮ ਕਰਕੇ,
ਬਣੇ ਸਹਿਣਗੇ ਦੁੱਖ,
ਉਹ ਜਗ੍ਹਾ ਜਾ ਕੇ ਬਹੁਤੇ ਦੁੱਖ ਸਹਾਰਨਗੇ।
ਰੁਖੀ ਸੁਖੀ ਖਾਏ ਕੈ
ਸੀਧਾ ਰੋਟੀ ਮੇਰੀ ਕਾਠ ਕੀ ਹੈ, ਸਾਰੇ ਕਾਠ ਹੀ ਇਹਨਾਂ ਬਨਸਪਤੀ ਹੈ, ਜਿੰਨੀ ਸਾਹਿਬ ਸਿੰਘ ਜੀ ਫਲ ਫੁੱਲ ਖਾ ਕੇ ਜਿਹੜੇ ਪਿਆਰੇ ਲੋਕਾਂ ਨੂੰ ਗੁਜ਼ਾਰਾ ਕਰਦੇ ਹਨ, ਕੋਈ ਖਾਣ ਦਾ ਬਾਅਦ ਭੁੱਖ ਨਹੀਂ ਹੁੰਦੀ, ਆਪਣੇ ਪੇਟ ਨੂੰ ਝੁਲਕਾ ਦੇ ਲੈਂਦੇ ਹਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਇੱਕ ਮਹਾਤਮਾ ਸਨ, ਉਹ ਧੋਬੀਆਂ ਦੇ ਉਬਾਲ ਕੇ ਕਿਸ ਜਿਹੇ ਸਿੱਟੇ ਪਏ ਸਨ, ਜਿਹਨਾਂ ਜਿਸ ਤਰ੍ਹਾਂ ਗੁਆਰੇ ਦੀਆਂ ਉਤਨੀਆਂ ਛਿੱਲਾਂ ਦੀਆਂ ਸਿੱਟੀਆਂ ਹੁੰਦੀਆਂ, ਉਹ ਖਾ ਕੇ ਇੱਕ ਮਹਾਤਮਾ ਗੁਜ਼ਾਰਾ ਕਰ ਰਹੇ ਸਨ। ਉਹਨੂੰ ਕਰਜ਼ਾ ਨੂੰ ਵੇਖ ਕੇ ਰਾਜੇ ਨੇ ਆ ਕੇ ਪੁੱਛਿਆ ਕਿ ਹੇ ਫਕੀਰ ਤੈਨੂੰ ਕੀ ਲਾਭ ਹੋਇਆ? ਕਹਿੰਦੇ ਤ੍ਰਿਪਤੀ ਤੈਨੂੰ ਵੀ ਖਾ ਕੇ ਹੋ ਜਾਂਦੀ ਹੈ, ਮੈਂ ਵੀ ਇਹ ਖਾ ਕੇ ਪੇਟ ਭਰ ਲਿਆ, ਤ੍ਰਿਪਤੀ ਇੱਕੋ ਜਿਹੀ ਹੈ, ਪਰ ਤੈਂ ਖਾ ਕੇ ਵਿਸ਼ੇ ਭੋਗਣੇ ਹੈ, ਮੈਂ ਰੱਬ ਨੂੰ ਚੇਤੇ ਕਰਨਾ, ਇਸ ਕਰਕੇ ਤੇਰੇ ਨਾਲ ਬਹੁਤ ਆਨੰਦ ਆ ਮੈਨੂੰ। ਤੋ ਇਸ ਪ੍ਰਕਾਰ ਫਰੀਦ ਸਾਹਿਬ ਜੀ ਕਹਿੰਦੇ ਹਨ,
ਫਰੀਦਾ ਰੋਟੀ ਮੇਰੀ ਕਾਠ
ਦੀ ਬਨਸਪਤੀ ਹੈ ਨਾ, ਸਾਰੀ ਅੰਨ ਆਦਿਕ ਜਿੰਨੇ ਪੈਦਾ ਹੁੰਦੇ ਹੈ, ਫਲ ਫੁੱਲ ਆਦਿ ਕਾਠ ਚੋਂ ਪੈਦਾ ਹੁੰਦੇ ਹੈ, ਸਾਰੀ ਬਨਸਪਤੀ ਹੈ ਜਿੰਨੀ
ਲਾਵਣ ਮੇਰੀ ਭੁੱਖ।
ਸਾਹਿਬ ਸਿੰਘ ਜਿਹੜਾ ਆਪਣੇ ਪ੍ਰੋਫੈਸਰ ਹੋਇਆ ਅੰਮ੍ਰਿਤਸਰ ਦਾ, ਹੁਣ ਕਹੇ ਸਲੋਕ ਫਰੀਦ ਦਾ ਨਹੀਂ ਹੋ ਸਕਦਾ, ਸ਼ੰਕਾ ਕੀਤੀ ਹੈ ਇੱਡੀ ਨਾਸਕ ਦਾ ਇਜ਼ਹਾਰ ਕਰਨੀ, ਸ਼੍ਰੋਮਣੀ ਕਮੇਟੀ ਦੇ ਨੌਕਰ ਹੋਣਾ ਤੇ ਇੰਨੀ ਨਾਸਕਾ ਮੁੰਡਿਆਂ ਤੇ ਪ੍ਰਚਾਰ ਕਰਨਾ ਚੰਗਾ ਨਹੀਂ ਹੈ। ਸੋ ਕਾਠ ਦੀ ਬਨਸਪਤੀ ਫਲ ਫੁੱਲ ਖਾਣੇ ਵੀ ਸਾਡੀ ਰੋਟੀ ਹੈ ਕਹਿੰਦੇ ਹਨ,
ਲਾਵਣ ਮੇਰੀ ਭੁੱਖ
ਸਾਡੀ ਭੁੱਖ ਹੀ ਸਲੂਣਾ ਹੈ ਨਾਲ ਬਣਿਆ ਹੋਇਆ,
ਜਿੰਨਾ ਖਾਧੀ
ਜਿੰਨਾ ਨੂੰ ਚੋਪੜੀ ਕਿਸੇ ਲੋਕਾਂ ਨੂੰ ਲੁੱਟ ਕੁੱਟ ਕੇ ਖਾਣਾ ਕੀਤਾ ਹੈ,
ਘਣੇ ਸਹਿਣਗੇ ਦੋ
ਭਾਈ ਘਣੇ ਤਲੋਣ ਚ ਦੁੱਖ ਸਹਾਰਨਗੇ, ਜੰਮਣ ਬੰਦ ਪਏ ਰਹਿਣਗੇ, ਸੰਤੋਖ ਰੱਖਣਾ ਚਾਹੀਦਾ। ਬਾਣੀ ਤੇ ਸ਼ੰਕਾ ਕਰਨ ਵਾਲਿਆਂ ਨੂੰ ਵੀ ਸਭ ਸਮੇਂ ਦੀ ਅੰਤ ਨੂੰ ਦੇਵਤਾ ਹੀ ਦੇਖਣੀ ਪੈਂਦੀ ਹੈ। ਵੇਖ ਲੋ ਸ਼ਾਹਜਹਾਂ ਨੇ ਤਰਕ ਕੀਤੀ ਸੀ ਕਿ ਗੁਰੂ ਮਹਾਰਾਜ ਸਾਹਿਬ ਨੇ ਜਿਹੜਾ ਲਿਖਿਆ ਸਿੱਖ ਬਾਣੀ ਪੜ੍ਹਦਾ ਜਾਂਦਾ ਸੀ ਲਾਹੌਰ ਦੇ ਕਿਲੇ ਦੇ ਕੋਲ ਦੀ, ਸੁੱਖ ਪੜ੍ਹਦਾ ਸੀ ਨਗਰੋ ਪੱਠੀ ਜੇ ਕਰੇ ਸੁਲਤਾਨਾ ਕਾਫ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏਗਾ, ਇਹ ਸ਼ੰਕਾ ਕੀਤੀ, ਕਹਿੰਦੇ ਹੋਵੇ ਵੀ ਪਾਤਸ਼ਾਹ ਤੇ ਫੇਰ ਉਹਨਾਂ ਤੋਂ ਘਾਹ ਖਾਣਾ ਪਵੇ। ਜਦੋਂ ਔਰੰਗਜ਼ੇਬ ਨੂੰ ਪਿਓ ਨੂੰ ਕੈਦ ਕਰਕੇ ਦਿੱਲੀ ਵਿੱਚ ਲਿਆਂਦਾ ਸੀ ਆਗਰੇ ਵੱਲੋਂ, ਉਦੋਂ ਇਹਨੂੰ ਭੁੱਖ ਲੱਗੀ ਹੋਈ ਸੀ, ਪਿਸ਼ਾਬ ਦੇ ਬਹਾਨੇ ਥੱਲੇ ਉੱਤਰ ਕੇ ਸਾਹਿਬ ਸਿੰਘ ਜੀ ਹਾਥੀ ਤੋਂ ਛੋਲਿਆਂ ਦੇ ਖੇਤ ਦੀ ਦੋਨੋਂ ਮੂੰਹ ਦੇ ਨਾਲ ਖਾਧੀ ਸੀ ਤੇ ਰੋ ਕੇ ਕਿਹਾ ਸੀ ਉਹ ਗੁਰੂ ਸਾਹਿਬ ਦੇ ਬਚਨ ਪੂਰੇ ਹੋ ਗਏ, ਨਗਰੇ ਪੱਠੀ ਜੇ ਕਰੇ ਸੁਲਤਾਨਾ ਕਾਫ ਕਰਾਏਗਾ, ਇਹ ਮਹਾਰਾਜ ਸਾਹਿਬ ਦੇ ਕੌਂਤਕਾਂ ਦਾ ਪਤਾ ਨਹੀਂ ਲੱਗਦਾ, ਮਾਣ ਨਹੀਂ ਕਰਨਾ ਚਾਹੀਦਾ, ਬਾਣੀ ਤੇ ਸ਼ੰਕਾ ਨਹੀਂ ਕਰਨੀ ਯੋਗ,
ਜਿੰਨਾ ਖਾਧੀ
ਜਿੰਨਾ ਨੂੰ ਚੋਪੜੀ ਕੋਈ ਪਾਪ ਚੋਰੀਆਂ ਕਰਕੇ ਖਾਧੀ ਹੈ, ਚੰਗਾ ਚੋਖਾ ਖਾਧਾ ਹੈ, ਬਹੁਤ ਦੁੱਖ ਸਹਾਰਨਗੇ, ਐਸੇ ਪੁਰਖ ਜੰਮਣ ਮਰਨ ਦੇ ਕਲੇਸ਼ਾਂ ਪੈਣਗੇ।
ਰੁਖੀ ਸੁਖੀ ਖਾਏ ਕਹਿ
ਰੁਖੀ ਹੋਵੇ ਦਾਲ ਤੋਂ ਬਿਨਾਂ, ਸੁੱਕੀ ਹੋਵੇ ਚੋਪੜੇ ਤੋਂ ਬਿਨਾਂ, ਖਾ ਕੇ
ਠੰਡਾ ਪਾਣੀ
ਪਾਣੀ ਠੰਡਾ ਪੀ ਕੇ ਸੰਤੋਖੀ ਜੀਵਨ ਬਿਤਾਓ, ਹਰ ਰੁਖੀ ਰੋਟੀ ਖਾਏ ਸਮਾਲੇ। ਭਾਈ ਹੇਮੇ ਨੇ ਵੀ ਗੁਰੂ ਸਾਹਿਬ ਜੀ ਨੂੰ ਜਦੋਂ ਮਹਾਰਾਜ ਸਾਹਿਬ ਖਾਨਪੁਰ ਦੇ ਬਾਹਰ ਛਾਪਰੀ ਸਾਹਿਬ ਗੁਰਦੁਆਰੇ ਤੋਂ ਆਏ ਹੈ, ਇੱਥੇ ਭਾਈ ਨੇ ਪ੍ਰਸ਼ਾਦਾ ਸਰਦਾਰਾਂ ਦੇ ਵਾਸਤੇ ਪਕਾ ਕੇ ਦਿੱਤਾ ਸੀ, ਉਸ ਵੇਲੇ ਹਜ਼ੂਰ ਨੇ ਕਿਹਾ ਸੀ ਹਰ ਰੁਖੀ ਰੋਟੀ ਖਾਏ ਸਮਾਲੇ, ਖਾਨਪੁਰ ਬਾਹਰ ਨਗਰ ਨਿਹਾਲੇ, ਖਾਏ ਖਾਏ ਕਰੇ ਬਲ ਫੈਲੀ ਜਨ ਵਿਸ਼ੂ ਕੀ ਬਾੜੀ ਜੀ। ਰੁੱਖੀ ਖਾ ਕੇ ਵੀ ਜੇ ਦਾਲ ਨਾ ਹੋਵੇ, ਸੁੱਕੀ ਖਾ ਕੇ ਚੋਪੜੇ ਤੋਂ ਬਗੈਰ ਵੀ,
ਠੰਡਾ
ਪਾਣੀ ਪੀ ਕੇ ਸੰਤੋਖ ਕਰਨਾ ਚਾਹੀਦਾ ਹੈ।
ਫਰੀਦਾ ਦੇਖ ਪਰਾਈ
ਫਰੀਦਾ ਵੀ ਕਹਿੰਦੇ ਚੋਰ ਯਾਰਾਂ ਆਈਆਂ, ਚੰਗੀਆਂ ਪਰਾਈਆਂ ਚੋਪੜੀਆਂ ਆਈਆਂ, ਚੰਗਾ ਚੋਖਾ ਖਾਂਦੇ ਵੇਖ ਕੇ
ਨਾ ਤਰਸਾਏ,
ਉਹਨਾਂ ਨੂੰ ਵੇਖ ਕੇ ਚਿੱਤ ਨਹੀਂ ਤਰਸਾਉਣਾ ਚਾਹੀਦਾ, ਚਿੱਤ ਤਰਸਾਉਣ ਕਰਕੇ ਫੇਰ ਉਹ ਮੰਦ ਕਰਮੀ ਹੋ ਜਾਈਦਾ, ਖਾਣ ਪੀਣ ਵਾਸਤੇ ਸੰਤੋਖੀ ਜੀਵਨ ਹੀ ਅੱਛਾ ਹੈ।
ਅੱਜ ਨਾ ਸੁੱਤੀ ਕੰਤ ਸਿਓ,
ਫਰੀਦ ਸਾਹਿਬ ਦਾ ਇੱਕ ਸਮਕਾਲੀ ਫਕੀਰ ਸੀ, ਸ਼ਾਹ ਸਰਫ ਦੀ ਬਾਬਤੀ ਕਹਿੰਦੇ, ਪਰ ਸ਼ਾਹ ਸਰਫ ਦੀ ਤਾਂ ਜਾ ਕੇ ਸੇਵਾ ਕੀਤੀ ਸੀ, ਹੋਰ ਕੋਈ ਸੰਤ ਸੀ ਉਹਨੂੰ ਵੀ ਆਪਣੀ ਅੰਤਰਮੁਖ ਬਿਰਤੀ ਦਾ ਮਾਣ ਸੀ ਕਿ ਮੈਂ ਚਿੱਤੀ ਬਿਰਤੀ ਨੂੰ ਚੁਕਾ ਕੇ ਰੱਖਦਾ ਹਾਂ, ਤੇ ਫਰੀਦ ਸਾਹਿਬ ਪੜ੍ਹਦਾ ਸੀ ਨਵਾਜ਼, ਉਸ ਦਿਨ ਫਰੀਦ ਸਾਹਿਬ ਜੀ ਦੇ ਸਰੀਰ ਚ ਕੋਈ ਕਿਸੇ ਪ੍ਰਕਾਰ ਦਾ ਆਸ ਆ ਗਿਆ, ਨਵਾਜ਼ ਨਾ ਪੜ੍ਹ ਸਕਿਆ, ਜੋ ਨਵਾਜ਼ ਨਾ ਪੜ੍ਹ ਸਕਿਆ ਫੇਰ ਨਵਾਜ਼ ਪੜ੍ਹੀ, ਨਵਾਜ਼ ਪੜ੍ਹਨ ਤੋਂ ਬਾਅਦ ਵੇਖਿਆ ਵੀ ਇਹ ਫਕੀਰ ਤਾਂ ਨਵਾਜ਼ ਨਹੀਂ ਪੜ੍ਹਦਾ,
ਉਹਨੂੰ ਵੇਖ ਕੇ ਤਰਕ ਮਾਰ ਕੇ ਫਰੀਦ ਨੂੰ ਕਹਿੰਦਾ ਹੈ
ਅੱਜ ਨਾ ਸੁੱਤੀ ਕੰਤ ਤੇ
ਉਹਦੇ ਅੱਜ ਕੰਤ ਦੇ ਨਾਲ ਨਹੀਂ ਮੈਂ ਬਰਾਜਮਾਨ ਹੋਈ ਕਾਲ ਨਵਾਜ ਨਹੀਂ ਮੈਂ ਪੜੀ ਹੈ
ਅੰਗ ਮੁੜੇ ਮੁੜ ਜਾ
ਅੰਗ ਹਿਰਦਾ ਜਿਹੜਾ ਹੈ ਮੁੜ ਜਾਂਦੇ ਜਾਂਦੇ ਅੰਗ ਸਰੀਰ ਦੇ ਕਿ ਮੈਂ ਨਵਾਜ ਕਿਉਂ ਨੀ ਪੜੀ ਝੋਰੇ ਦੇ ਨਾਲ
ਜਾਏ ਕੁਛ ਵੱਡੋ ਹਾਜ਼ਰ
ਮੈਂ ਜਿਹੜੀਆਂ ਛੁੱਟੜੀ ਇਸਤਰੀਆਂ ਦੀ ਨਹੀਂ ਆਈ ਪੁਰਖਣਗੇ ਮਹਾਰਾ ਦਾ ਭਜਨ ਨਹੀਂ ਕਰਦੇ ਨਵਾਜ ਨਹੀਂ ਪੜਦੇ ਉਹਨਾਂ ਨੂੰ ਜਾ ਕੇ ਪੁੱਛਾਂ
ਕਿਉਂ
ਰਹਿਣ ਗਿਆ ਅਵਸਥਾ ਕਿਵੇਂ ਗੁਜਰਦੀ ਤੁਸੀਂ ਨਵਾਜੀ ਹੁੰਦੇ ਨਹੀਂ ਹੁਣ ਇਸ ਤਰ੍ਹਾਂ ਦੀ ਗੱਲ ਫਰੀਦ ਨੇ ਕਹੀ ਕਰਮ ਕਾਂਡ ਦੀ ਤਾਂ ਉਹ ਫਕੀਰ ਅੱਗੋਂ ਉੱਤਰ ਦਿੰਦਾ ਹੈ
ਸਾਹੜਾ ਧੋਈ ਨਾ ਲੈ
ਫਰੀਦ ਸਾਹਿਬ ਦੇ ਸਲੋਕਾਂ ਚ ਉਚਾਰਨ ਕਰਦੇ ਕਿਸੇ ਭਾਈ ਜਿਸ ਇਸਤਰੀ ਸਹੁਰੇ ਵਿੱਚ ਧੋਈ ਨਾ
ਮਿਲੇ
ਥਾਂ ਨਾ ਹੋਵੇ ਜਿਸ ਨੂੰ
ਫਿਰ ਵਾਤੜੀ ਨਾ ਪੁੱਛੇ
ਪਤੀ ਜੀ ਦੀ ਗੱਲ ਹੀ ਨਾ ਕਦੇ ਪੁੱਛੇ
ਧੰਨ ਸੁਹਾਗਣ
ਸੁਹਾਗਵੰਤੀ ਕਾਵੇ ਧਾਮੀ ਹੈ ਨਾ ਉਹ ਲਾਂਟ ਵਾਲੀ ਹੈ ਨਾ ਇਸੇ ਪ੍ਰਕਾਰ
ਅੱਜ ਨਾ ਸਾਹਰਾ ਧੋਈ ਨਾ ਲੈ
ਸਹੁਰੇ ਪ੍ਰਲੋਕ ਵਿੱਚ ਜਦੋਂ ਫਰੀਦ ਸਾਹਿਬ ਜਾ ਕਰਦੇ ਉਦੋਂ ਫਰੀਦ ਜੋੜਿਆਂ ਚ ਖੜਾ ਰਿਹਾ ਕਰਦਾ ਦਮਕਸੀ ਕਰਕੇ ਜਦੋਂ ਜਾਇਆ ਕਰਦਾ ਅਤੇ ਉਹ ਫਕੀਰ ਨੂੰ ਮਹਾਰਾਜ ਸਾਹਿਬ ਸਿੰਘਾਸਨ ਦੇ ਕੋਲੇ ਆਦਰ ਨਾਲ ਬਿਠਾਇਆ ਕਰਦੇ ਇਸ ਪ੍ਰਕਾਰ ਉਹ ਤਰਕ ਮਾਰ ਲਿਆ ਕਹਿੰਦਾ ਸਹੁਰੇ ਘਰ ਜੋੜਿਆਂ ਚ ਖੜਾ ਰਹਿੰਦਾ ਤੈਨੂੰ ਜਦੋਂ ਸੁਰਤ ਨੂੰ ਰੋਕ ਕੇ ਜਾਂਦਾ ਹੈ ਧੋਈ ਨੀ ਤੇਰੀ ਮਿਲਦੀ ਪ੍ਰਲੋਕ ਵਿੱਚ ਤੈਨੂੰ ਆਸਰਾ ਨੂੰ ਪੂਰਾ ਮਿਲਦਾ ਦਮਕਸੀ ਕਰਕੇ ਜਦੋਂ ਪਹੁੰਚਦਾ
ਹੈ
ਇਸ ਲੋਕ ਵਿੱਚ ਤੇਰਾ ਕਿਤਨੀ ਜੁੜਿਆ ਹੋਇਆ ਮਾਰੇ ਖਾਉ ਨੀ ਸ਼ਰਾਬ ਵਿੱਚ ਹੀ ਵਜਿਆ ਹੋਇਆ ਹੈ
ਫਿਰ ਵਾਤੜੀ ਨਾ ਪੁੱਛੇ
ਸਰਗੁਣ ਸਰੂਪ ਧਾਰ ਕੇ ਪਤੀ ਤੇਰੀ ਗੱਲ ਹੀ ਨੀ ਪੁੱਛਦਾ ਤੈਨੂੰ ਪ੍ਰਾਪਤ ਹੋਣ ਵਾਸਤੇ
ਸੁਹਾਗਣ
ਫਰੀਦਾ ਸੁਹਾਗਣੀ ਆਪਣੇ ਆਪ ਨੂੰ ਨਾ ਕਹਾਉਣਾ ਭਗਤ ਕਹਾਉਣਾ ਉਹਦਾ ਨਾਂ ਗਿਆਨਵਾਨ ਕਹਾਉਣਾ ਹੈ ਸਤਿਗੁਰੂ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਸਵਾਲ ਕੀਤਾ ਕਿ ਗਰੀਬ ਨਵਾਜ ਜੀ ਇਹ ਦੋਵਾਂ ਫਕੀਰਾਂ ਚੋਂ ਚੰਗਾ ਕੌਣ ਹੈ ਮਹਾਰਾਜ ਕਹਿਣ ਲੱਗੇ ਭਾਈ ਦੋਹਾਂ ਨੇ ਮਾਣ ਕੀਤਾ ਉਹ ਨਾਲ ਦੇ ਅੰਤਰਮੁਖ ਵਿਅਕਤੀ ਦਾ ਮਾਣ ਕੀਤਾ ਮੇਰਾ ਚਿੱਤ ਟਿਕਿਆ ਹੋਇਆ ਫਰੀਦ ਨੇ ਕਰਮ ਕਾਂਡ ਦਾ ਨਵਾਜ ਦਾ ਮਾਣ ਕੀਤਾ ਦੋਹਾਂ ਨੂੰ ਮਾਣ ਮੇਟਣਾ ਚਾਹੀਦਾ ਸਾਡੀ ਇਹ ਰਾਏ ਹੈ ਸਤਿਗੁਰੂ ਜੀ ਰਾਏ ਦਿੰਦੇ ਹਨ
ਸਾਹੜਾ ਪਈਏ ਕੰਮ
ਭਾਈ ਚਾਹੇ ਸਹੁਰੇ ਚ ਰਹੇ ਚਾਹੇ ਪੇਕੇ ਚ ਰਹੇ ਚਾਹੇ ਇਸ ਲੋਕ ਚ ਹੋਵੇ ਚਾਹੇ ਪ੍ਰਲੋਕ ਚ ਹੋਵੇ ਸਾਰਿਆਂ ਥਾਵਾਂ ਵਿੱਚ ਵਾਹਿਗੁਰੂ ਨੂੰ ਆਪਣਾ ਪਿਆਰਾ ਬਣਾਵੇ
ਸੰਤ
ਪਰਮੇਸ਼ਰ ਲੋਕ ਪ੍ਰਲੋਕ ਚ ਵਿਆਪਕ ਹੈ ਉਹ ਆਤਮਾ ਕਾਲ ਵਿੱਤੀ ਵਾਲਿਆਂ ਦਾ ਵੀ ਹੈ ਸੰਸਾਰਾ ਕਾਲ ਵਿੱਤੀ ਵਾਲਿਆਂ ਦਾ ਵੀ ਹੈ ਉਹ ਗਮ ਗਮਤਾ ਤੋਂ ਰਹੇ ਤਾਂ ਸ਼ਾਸਤਰਾਂ ਕਰਕੇ ਥਾਂ ਵੀ ਪਾ ਜਾਂਦਾ ਸ਼ਕਤੀ ਵਿੱਤੀ ਕਰਕੇ ਉਸਦਾ
ਨਾਨਕ ਸੋ ਸੁਹਾਗਣ
ਸੰਗੁਰੂ ਜੀ ਕਹਿੰਦੇ ਸੋ ਮਹਾਂਪੁਰਖ ਸੁਹਾਗਵੰਤੀਆਂ ਹਨ ਆਨੰਦ ਵਾਲੀਆਂ ਹਨ ਅਕਾਲ ਪੁਰਖ ਨੂੰ ਭਾਈ ਪਾ ਜਾਂਦੀਆਂ ਹਨ ਇਸ ਕਰਕੇ ਮਾਣ ਨਹੀਂ ਕਰਨਾ ਚਾਹੀਦਾ ਇਹਨੂੰ ਨਵਾਜਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਇਹਨੂੰ ਅੰਤਰ ਮੁਖਤਾਈ ਦਾ ਮਾਣ ਨਹੀਂ ਕਰਨਾ ਚਾਹੀਦਾ ਦੋਹਾਂ ਨੂੰ ਮਾਣ ਤੋਂ ਰਹਿਤ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਇਹ ਉੱਤਰ ਗੁਰੂ ਸਾਹਿਬ ਸਾਂਝਾ ਦਿੱਤਾ ਗੁਰਮਤ ਦਾ
ਲਾਤੀ ਧੋਤੀ ਸੰਦਹੀ
ਹੋਰ ਦੱਸਦੇ ਹਨ ਜਿਵੇਂ ਕੋਈ ਇਸਤਰੀ ਨੇ ਇਸ਼ਨਾਨ ਕੀਤਾ ਹੋਵੇ ਧੋਤੇ ਆਪਦੇ ਬਸਤਰ ਚੰਗੇ ਸਾਫ਼ ਕੀਤੇ ਹੋਣ ਧੋਤੇ ਹੋਣ ਸੰਦਹੀ ਸਭ ਕੇ ਬੈਠਦੀ ਹੋਵੇ ਅਤਰ ਸਰੀਰ ਆਲਕਾ ਨੂੰ ਲਾ ਕੇ
ਆਏ ਨਿਚਿੰਤ
ਸੇਜਾ ਸੋਹਣੀ ਬਣਾ ਕੇ ਨਿਚਿੰਤ ਹੋ ਕੇ ਆ ਕੇ ਸੌਂਦੀ ਹੋਵੇ
ਫਰੀਦਾ ਰਹੀ ਸੋ ਬੇੜੀ ਹਿੰਗ
ਅਤੇ ਜੇ ਉਹਦੇ ਕੋਲੇ ਹਿੰਗ ਹੋਵੇ ਸਿੰਘ ਦੀ ਬਦਬੂ ਦੇ ਨਾਲ ਬੇੜੀ ਬਲੀ ਰਹੀ ਹੋਵੇ
ਗਈ ਕਸੂਰੀ ਗੰਧ
ਜਿਹੜੀ ਕਸਤੂਰੀ ਦੀ ਖੁਸ਼ਬੂ ਹੈ ਉਹ ਜਿੱਥੇ ਹਿੰਗ ਦੀ ਮਹਿਕ ਹੋਵੇ ਸਿੰਘ ਦੀ ਬਦਬੂ ਦੇ ਨਾਲ ਕਸਤੂਰੀ ਦੀ ਜਿਹੜੀ ਮਹਿਕ ਉਹ ਚਲੀ ਜਾਂਦੀ ਹੈ ਇਸੇ ਪ੍ਰਕਾਰ ਕਹਿੰਦੇ ਹਨ
ਨਾਤੀ ਧੋਤੀ ਸੰਭਈ
ਨਾਤੀ ਇਸ਼ਨਾਨ ਕੀਤਾ ਤੀਰਥਾਂ ਤੇ ਧੋਤੀ ਮੇਲੀ ਧੋਤੀ ਕੀਤੀ ਆਂਦਰਾਂ ਦੇ ਤਾਂ ਧੋਣਾ ਕੀਤਾ
ਸੰਭਈ
ਗਿਆਨ ਆਦਿਕ ਗੁਣਾਂ ਨੂੰ ਧਾਰਨ ਕਰਕੇ ਸੰਭੀ ਨਾਲ ਫਵ ਗਈ ਚੰਗੀ ਤਰ੍ਹਾਂ ਰਾਗ ਵੇ ਖਰਸੰਤੀ ਨੂੰ ਉਚਾਰਕ ਸਾਧਨਾਂ ਦੁਆਰਾ ਸਰਵਨ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਆਦਿਕਾਂ ਦੁਆਰਾ ਸੰਭੀ ਫਵ ਕੇ ਬੈਠ ਗਈ
ਛੁੱਟੀ ਆਏ ਲੇਕਿਨ
ਅਜੇ ਚਿੰਤਾ ਤੋਂ ਰਹਿ ਧੋ ਕੇ ਸਮਾਧੀ ਲਾਉਣ ਨੂੰ ਸੌ ਗਈ
ਫਰੀਦਾ ਰਹੀ ਸੋ ਬੇੜੀ ਹਿੰਗ
ਮੇਰੀ ਬੜੀ ਸਮਾਧੀ ਲੱਗਦੀ ਹੈ ਇਹ ਹੰਗਤਾ ਰੂਪੀ ਸਾਧ ਸਿੰਘ ਜੀ ਹਿੰਗ ਦੇ ਨਾਲ ਬਲੀ ਰਹੇਗੀ ਹੰਗਤਾ ਰੂਪੀ ਹਿੰਗ ਦੀ ਬਦਬੂ ਆਉਂਦੀ ਰਹੀ ਇਹਦੇ ਕੋਲ ਹੋਮੈ ਰਹੇਗੀ ਕਿ ਮੇਰੀ ਸਮਾਧੀ ਚੰਗੀ ਲੱਗਦੀ ਹੈ
ਨਹੀਂ ਕਸੂਰੀ
ਗਲਸੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਜਿਹੜੀ ਪਰਮੇਸ਼ਰ ਦੀ ਭਗਤੀ ਰੂਪੀ ਕਸੂਰੀ ਸੀ ਨਾ ਖੁਸ਼ਬੂ ਉਹ ਚਲੀ ਗਈ ਖੁਸ਼ਬੂ ਤਾਂ ਆਉਂਦੀ ਕਿ ਹਿੰਗ ਨਾ ਹੁੰਦੀ ਹੰਗਤਾ ਨਾ ਹੁੰਦੀ ਤਾਂ ਭਗਤ ਦੀ ਮਹਿਕ ਭਗਤੀ ਦੀ ਮਹਿਕ ਆਉਣੀ ਸੀ ਭਗਤੀ ਦੀ ਮਹਿਕ ਤਾਂ ਨੀਵੇਂ ਹੋ ਕੇ ਆਉਣੀ ਸੀ ਹਮੇ ਛੱਡ ਕੇ ਆਉਣੀ ਸੀ ਉਹ ਪਰਮੇਸ਼ਰ ਦੀ ਭਗਤੀ ਰੂਪ ਕਸੂਰੀ ਦੀ ਸੁਗੰਧੀ ਉਹ ਮਿਟ ਗਈ ਹਮੇ ਰੂਪੀ
ਸਭ ਸੰਗੀ ਹਿੰਗ ਦੀ ਵੜੀ ਰਹਿ ਗਈ, ਉਹ ਕਿਉਂ ਖਾਲੀ ਰਹਿ ਗਈ ਇੰਨੇ ਸਾਧਨ ਕਰਕੇ ਵੀ।
ਜੋਬਨ ਜਾਂਦੇ ਨਾ ਡਰਾਂ,
ਜਵਾਨੀ ਦੇਖ ਕੇ ਬੜਾ ਬੰਦੇ ਚ ਭੈ ਕੀਤਾ ਤਾਂ ਫਰੀਦ ਸਾਹਿਬ ਦੀ ਦਿਲ ਲੱਗੀ ਸੀ, ਕਹਿੰਦੇ ਹਨ ਫਰੀਦ ਜੀ
ਜੋਬਨ ਜਾਂਦੇ ਨਾ ਡਰੇ।
ਭਾਈ ਜਵਾਨੀ ਜਾਂਦੇ ਹੋਇਆ ਡਰਨਾ ਨੀ ਚਾਹੀਦਾ, ਭੈ ਨੀ ਕਰਨਾ ਚਾਹੀਦਾ,
ਇਹ ਤਾਂ ਪ੍ਰੀਤ ਨਾ ਜਾਵੇ।
ਸੌ ਪਤੀ ਦਾ ਪ੍ਰੇਮ ਬਣਿਆ ਰਵੇ, ਪਰਮੇਸ਼ਰ ਦੀ ਪ੍ਰੀਤੀ ਨਾ ਜਾਵੇ, ਫਿਰ ਕੀ ਹੋ ਗਿਆ? ਜੇ ਗਿਆਨੀ ਘਰ ਗਈ ਤਾਂ ਮਹਾਰਾਜ ਦਾ ਪ੍ਰੇਮ ਉਸੇ ਤਰ੍ਹਾਂ ਲੱਗਾ ਰਹੇ ਜੇ।
ਫਰੀਦਾ ਕੀਤੀ ਜੋਬਨ ਪ੍ਰੀਤ
ਬਹਿਣ, ਮੁਸਲਮਾਨਾਂ ਦੇ ਮਤ ਵਿੱਚ ਇੱਕੋ ਹੀ ਜਨਮ ਹੈ, ਇਸ ਕਰਕੇ ਕਿਤਨੀਆਂ ਦੀਆਂ ਜਵਾਨੀਆਂ ਪ੍ਰੀਤੀ ਤੋਂ ਬਗੈਰ, ਜਾਂ ਕਿਤਨੀਆਂ ਜਵਾਨੀਆਂ ਪਿਛਲੇ ਜਨਮਾਂ ਦੀਆਂ ਪ੍ਰਵਾਹੀ ਦੀ ਪ੍ਰੀਤੀ ਤੋਂ ਬਗੈਰ
ਸੁੱਕ ਗਏ ਕੁਮਲਾਏ,
ਸੁੱਕ ਗਏ ਕੁਮਲਾ ਦੀਆਂ ਜਵਾਨੀਆਂ ਸਮਾਨ ਤੌਰ ਤੇ ਗੁਣਰਾਸ ਹੋ ਗਏ ਤੇ ਕੁਮਲਾ ਸੁੱਕ ਗਏ, ਸਰਦਾ ਤੋਂ ਹੀਣੇ ਹੋ ਕੇ ਸੁੱਕ ਗਏ ਕੁਮਲਾ ਦੇ ਸੁਭ ਗੁਣ ਜਿਹੜੇ ਕੁਮਲਾ ਗਏ ਸਰਦਾ ਹੀਣੇ ਸੁੱਕਣ ਵਾਲੇ ਇਸ ਤਰ੍ਹਾਂ ਦੇ ਨਾਸਤਿਕ ਹੀ ਹੋ ਗਏ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ। ਸ਼ੌਕ ਅਵਸਥਾ ਰੂਪੀ ਗਿਆਨੀ ਹੈ ਇਹ, ਜੇ ਬਣੀ ਰਹੇ ਪ੍ਰੀਤੀ ਰੂਪ ਫਿਰ ਸਰੀਰ ਦੀ ਜਵਾਨੀ ਭਾਵੇਂ ਘੱਟ ਜੇ ਵਡੇਪਾ ਆ ਜਾਏ ਕੋਈ ਪਾਪ ਨੀ। ਭਾਈ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਪਿਆਰੇ ਸਵਾ ਸੌ ਸਾਲ ਦੀ ਉਮਰ ਭੋਗ ਕੇ ਦੁਰਗ ਵਸਤਾ ਜੀ ਰਹਿ ਕੇ ਨਿਹਾਲ ਹੋਏ ਸਨ।
ਫਰੀਦਾ ਚਿੰਤ ਖਟੋ ਚਿੰਤ ਖਟੋਲਾ ਬਾਗਾਨ ਚਿੰਤ ਖਟੋ ਚਿੰਤ ਖਟੋਲਾ ਬਾਗਾਨ
ਗੋਖੋ ਜੀ। ਫਰੀਦ ਸਾਹਿਬ ਨੂੰ ਭੁੰਜੇ ਹੀ ਲੇਟ ਰਿਹਾ ਕਰਦੇ, ਕੋਈ ਮੰਜੇ ਦੀ ਲੋੜ ਨਾ ਰੱਖਿਆ ਕਰਦੇ, ਜਦੋਂ ਭੁੰਜੇ ਲੇਟਦੇ ਰਹਿੰਦੇ ਕਹਿੰਦੇ ਆਕਾਸ਼ਵਾਣੀ ਨੂੰ ਕਿਹਾ ਦੇਵਤਿਆਂ ਨੂੰ ਫਰੀਦਾ ਮੰਜੀ ਤੇ ਨਹੀਂ ਪੈਂਦਾ, ਜਾਂ ਕਿਸੇ ਨੂੰ ਤਰਕ ਮਾਰੀ ਭੁੰਜੇ ਪਏ ਕਿ ਰੱਬ ਨੂੰ ਭਾਲ ਲਿਆ ਹੈ ਕਿ ਮੰਜੇ ਤੇ ਪੈ ਗਿਆ ਕਰ, ਤਾਂ ਸੁਣ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ
ਫਰੀਦਾ ਚਿੰਤ ਖਟੋਲਾ ਵਾਲ,
ਮੇਰੇ ਕੋਲ ਮੰਜਾ ਹੈਗਾ, ਚਿੰਤ ਖਟੋਲਾ ਦੇ ਵੀ ਚਿੰਤਾ ਲੱਗੀ ਰਹਿੰਦੀ ਹੈ ਨਾ ਮੈਨੂੰ ਵੀ ਪਰਮੇਸ਼ਰ ਹੁਣ ਤਾਂ ਕਿਉਂ ਨੀ ਪ੍ਰਾਪਤ ਹੋਇਆ, ਇਹੋ ਖਟੋਲਾ ਮੰਜਾ ਹੈ ਮੇਰਾ, ਇਹ ਸੋਹਣਾ ਪਲ ਹੈ ਮੇਰਾ, ਪਰਮੇਸ਼ਰ ਦੀ ਚਿੰਤਾ ਲੱਗੀ ਕਦੋਂ ਪ੍ਰਾਪਤ ਹੋਵੇਗਾ।
ਬਾਲ ਦੁੱਖ
ਮੇਰਾ ਵਿਛੋੜੇ ਦਾ ਦੁੱਖ ਹੈ, ਬਾਣ ਮੇਰੇ ਬੁਣਿਆ ਹੋਇਆ ਉਸ ਬਾਣ ਨਾਲ
ਮੇਰਾ ਵਿਛਾਵਣ
ਮੇਰਾ ਮੇਰੇ ਅੰਦਰ ਜਿਹੜਾ ਪ੍ਰੇਮ ਹੈ ਲੇਹ ਤੁੜਾਈ ਪਟਕੀ ਇਹ ਰੇਸ਼ਮ ਦੀ ਤੁੜਾਈ ਜਾਂ ਲੇਹ ਵਿਛਾਇਆ ਹੋਇਆ ਹੈ,
ਇਹ ਹਵਾਰਾ ਜੀਵਨ
ਸਾਡਾ ਜਿਉਣ ਹੈ ਪਰਮੇਸ਼ਰ
ਸਾਹਿਬ ਸੱਚੇ
ਸੱਚੇ ਸਾਹਿਬ ਸਾਡੇ ਵੱਲ ਕਦੇ ਮੇਰਾ ਭਰ ਕੇ ਵੇਖ, ਸਭ ਸਖੀਆਂ ਸਭ ਰਾਵ ਨੂੰ ਦਾਦੀ ਕਾਗਰ ਜਾਵਾਂ, ਸਾਡੇ ਵੱਲ ਵੀ ਕਦੇ ਸੱਚੇ ਪਾਤਸ਼ਾਹ ਵੇਖਣਾ ਕਰ, ਅਸੀਂ ਨਿਹਾਲ ਹੋ ਜਾਈਏ ਆਪ ਦੇ ਦਰਸ਼ਨ ਕਰਕੇ ਕਿ ਇੰਨੇ ਇਸ ਪ੍ਰਕਾਰ ਦੇ ਅਸੀਂ ਪੜ੍ਹ ਕੇ ਤੇ ਲੇਪ ਤਲਾਈਆਂ ਵਿਛਾਉਂਦੇ ਹਾਂ।
ਬਿਰਾ ਬਿਰਾ ਆਖੀ ਹੈ
ਵਿਛੋੜੇ ਨੂੰ ਸਾਹਿਬ ਸਿੰਘ ਜੀ, ਵਿਛੋੜਾ ਦੁਖਦਾਇਕ ਲੋਕ ਕਹਿੰਦੇ ਹਨ,
ਬਿਰਾ ਤੂੰ ਸੁਲਤਾਨ
ਵਿਛੋੜਿਆ ਤੂੰ ਤਾਂ ਚੱਕਰਵਰਤੀ ਪਾਤਸ਼ਾਹ ਵੀ ਨੀ ਆਈ ਹੈ ਕਹਿੰਦੇ ਹਨ,
ਫਰੀਦਾ ਜਿਤ ਤਨ ਗਿਰੋ ਲਾਊ
ਜਿਹੜਾ ਸਰੀਰ ਫਰੀਦ ਸਾਹਿਬ ਜੀ ਕਹਿੰਦੇ ਉਹ ਨੀ ਪਤਾ ਲੱਗਦਾ ਕਿ ਮੈਂ ਰੱਬ ਨਾਲੋਂ ਵਿਛੜਿਆ ਹੋਇਆ, ਇਹ ਵਿਛੋੜੇ ਦਾ ਦੁੱਖ ਨੀ ਪੈਦਾ ਹੁੰਦਾ,
ਉਹ ਤਨ ਜਾਣ ਮਸਾਲ
ਮੁਰਗਿਆਂ ਦੀ ਨੀ ਆਈ ਸਰੀਰ ਹੈ, ਜਾਣਨਾ ਕਰੋ ਮਸਾਲ ਭੂਮਿਕਾ ਜਿਹੜੇ ਮੁਰਗੇ ਪਏ ਹੁੰਦੇ ਆ, ਇਸੇ ਪ੍ਰਕਾਰ
ਬਿਰਾ ਬਿਰਾ ਆਖੀ ਹੈ
ਜਿਹੜਾ ਪ੍ਰੇਮ ਤੈਨੂੰ ਕਹਿੰਦੇ ਇਹ ਪ੍ਰੇਮ ਦੁਨੀਆਂ ਨਾਲੋਂ ਵਿਛੋੜ ਦਿੰਦਾ ਤੈਨੂੰ, ਬਿਰਹਾ ਪ੍ਰੇਮ ਨੂੰ ਬਿਰਾ ਵਿਛੋੜਾ ਪਾਉਣ ਵਾਲਾ ਕਹੀਦਾ ਹੈ,
ਬਿਰਹਾ ਤੂੰ ਸੁਲਤਾਨ
ਪ੍ਰੇਮ ਦੁਨੀਆਂ ਨਾਲੋਂ ਜ਼ਰੂਰ ਵਿਛੋੜਾ ਪਾਉਣਾ, ਤੂੰ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਪ੍ਰੇਮ ਚੱਕਰਵਰਤੀ ਪਾਤਸ਼ਾਹ
ਖਰੀਦਾ ਜੇ ਤਨ ਗਿਰੋ ਲਾਊ
ਕਹਿੰਦੇ ਜੇ ਸਰੀਰ ਚ ਮੇਰੇ ਵਾਹਿਗੁਰੂ ਤੇਰਾ ਪ੍ਰੇਮ ਨੀ ਪੈਦਾ ਹੁੰਦਾ ਹੈ,
ਉਹ ਤਨ ਜਾਣ ਮਤਾ
ਮੁਰਦਿਆਂ ਦੀ ਮੇਰੇ ਸਰੀਰ ਹੈ, ਪ੍ਰੇਮ ਕੋਈ ਹਿੰਦੂ ਆਦਮੀ ਦਾ ਜੀਵਨ ਕਾਹਦਾ ਹੈ,
ਖਰੀਦਾ ਇਹ ਵਿਸ ਗੰਦਲਾ
ਸਾਹਿਬ ਦੇ ਕੋਲ ਕਿਸੇ ਪਾਤਸ਼ਾਹ ਨੇ ਬਿਸਵਾ ਆ ਕੇ ਮਚਾਈਆਂ, ਬਿਸਵਾ ਨੂੰ ਮਚਾ ਕੇ ਕਹਿੰਦਾ ਫਰੀਦ ਸਾਹਿਬ ਤੁਹਾਡੀ ਭੇਟਾ ਵਾਸਤੇ ਮੈਂ ਲਿਆਂਦੀਆਂ ਹਨ, ਫਰੀਦ ਸਾਹਿਬ ਜੀ ਉਹਨਾਂ ਦੇ ਨਾਚ ਨੂੰ ਵੇਖ ਕੇ ਨਫ਼ਰਤ ਕਰਦੇ ਹਨ, ਇਸ ਪ੍ਰਕਾਰ ਕਹਿੰਦੇ ਹੋਏ ਰਾਜਾ ਸਾਡੇ ਵਾਸਤੇ ਭੋਗਣ ਵਾਸਤੇ ਜਿਹੜੀਆਂ ਲਿਆਇਆ ਹੈ ਇਹ ਪਾਪ ਕਰਨ ਵਾਸਤੇ ਕਮਾਇਆ ਹੈ, ਤੇਰਾ ਮਨ ਪਾਪੀ ਹੈ, ਅਸੀਂ ਤਾਂ ਨਹੀਂ ਉਹਨੂੰ ਅੰਗੀਕਾਰ ਕਰਨਾ, ਉਹ ਜਵਾਬ ਦਿੰਦੇ ਹਨ
ਖਰੀਦਾ ਇਹ ਵਿਸ ਗੰਦਲਾ
ਸਾਹਿਬ ਜੀ ਕਹਿੰਦੇ ਜਿਹੜੀਆਂ ਦੇਸਵਾਰੀਆਂ ਨੇ ਦੇਹ ਦੀਆਂ ਲੰਗਰਾਂ ਹਨ, ਵਿਸ਼ੇ ਰੂਪ ਦੇਹ ਦੀਆਂ ਲੰਗਰਾਂ ਹਨ,
ਹਰੀਆ ਖੰਡ ਲਿਵਾ
ਜਿਹੜਾ ਸੋਹਣਾ ਰੂਪ ਹੈ, ਖੰਡ ਦੇ ਨਾਲ ਚੰਗੀ ਤਰ੍ਹਾਂ ਦੇ ਸ਼ਿੰਗਾਰ ਕਰਨੇ, ਬੁੱਢਾਂ ਨੂੰ ਲਾਲ ਰੰਗ ਲਾ ਲੈਣੇ, ਅਨੇਕ ਪ੍ਰਕਾਰ ਦੇ ਪਾਊਡਰ ਮਲ ਲੈਣੇ, ਪੱਟੀਆਂ ਗੁੰਦ ਲੈਣੀਆਂ, ਇਹ ਤੂੰ ਖਾਨਾ ਲਵੇੜ ਕੇ ਜਿਹਨੂੰ ਜ਼ਹਿਰ ਦੀਆਂ ਗੰਦਾਂ ਰੱਖੀਏ, ਉੱਤੋਂ ਇਹ ਸ਼ਿੰਗਾਰ ਬਣਾਏ ਜਿਹੜੇ ਹੈ, ਸੋਹਣਾ ਰੂਪ ਬਣਾਇਆ ਹੋਇਆ, ਇਹ ਖਾਨਾ ਲਵੇੜ ਕੇ ਰੱਖੀਆਂ ਜਿਹਨੇ ਜ਼ਹਿਰ ਦੀਆਂ ਗੰਦਾਂ ਲਵੇੜ ਕੇ ਰੱਖੀਆਂ ਹੋਣ,
ਇੱਕ ਰਾਹ ਦੇ ਰਹਿ ਗਏ,
ਇੱਕ ਤਾਂ ਰਾਹ ਦੇ ਕਹਿੰਦੇ ਰਹਿ ਗਏ, ਇੱਕ ਤਾਂ ਮੰਡਲ मंगने कराते हुए मर गए के मंगे हुए
राधी गए
ब्याह करा के उजाड़ के तुर गए ब्याहिया ही छड़ के रंडिया कर गए
फरीदा ए विच गंदल
जी कहे बोरियां गंदा भी नहीं आई हम
खंड लेवा
रूप रूपी खंड के नाल वेड़ के तुझे शिंगार करने रखी हम
राहे दे रह गए
राहे दे मंगना कराने हुए बीज गए हुए पुत्र तिया भी इलाज वास्ते रह गए
एक राधी गए उजाड़
दीदी हुई पुत्र तिया पैदा करके उजार के चले गए कूच कर गए फिर दुनिया तो कई भ्रंक्ति ना त्याग गए कई मर के छड़ गए
फरीदा चार गवाया हंड कै
सब कबीर जी किसे ने कहा कि महाराज भजन करने का वक्त केड़ा है कहने भाई परमेश्वर तो देखा मंगेगा भजन करना चाहिए है दिने तो मारा हुंदा नहीं रात में सौ जी का सुन के कहते हैं
फरीदा चार गवाया हंड
जी कहते चार पैर तो भाई छत तुर के कदे उधर किसी ने जा वेख्या उधर कम कर आया कदे कोई सौदा कर आया कदे कोई बिहार कर आया जो फिर तुर करके चार पहर का ग्वाले दिन दे
चार गवाया सम
अब चार पहर आधे सम सौ के ग्वाले विषय भोगन के सौ के ग्वाले
देखा रब मंगे किया
हिसाब किताब परमेश्वर जरूर मंगेगा तू कहेगा महाराज मैंने बख्श ला मैनू मुआफ कर फिर
आओ तेरे
कदाब जवाब मिलेगा तू मेरा केड़ा कम करके आए तेन बख्श लवा तू अपने गुण धारण करेगा तो बख्शा जावेगा ऐसे औगुण गुणी बख्शाया जिन्हों को गुण है औगुणा बख्शा लेंगे और जिन्हों के अंदर औगुण ही औगुण है कहने बख्शाओगे इस तू कि कम साधा करके आए तेन बख्श लिए यह जवाब मिलेगा तू
चार गवाया
हंड चार पैर पहन के देख दूर के चार कटाई नी गवा
चार गवाया
चार पैर सौ के गवा
लेखा रब मंगे
साल कटाया परमेश्वर मंगेगा
आओ तेरे
थोड़ा कहूंगा महाराज मैं माफ करो बख्श लो महाराज कहेंगे तू कि कम करके आया तेन बख्श लीए जे तो आया तू किस काम वास्ते बंदगी वास्ते आया सी
फरीदा दर दरवाजा जाए
फरीद साहब जी साहब सिंह जी फरीदकोट आए हैं इतने कलिहाल बाजी सी मोकला शहर का नाम सी बादशाह उसे पठान राज कर रहा सी ये दरवाजे देते कलिहाल बाजी है फरीद साहब ने इतने आने करके फरीदकोट नाम पिया है तो मोकला इतने मुगल पाग राज कर रहा सी उसने मैं फिर राज इन्हों की भेटा करता सी फकीरा ने कैदी करी बैठा सी अगे टुका हूं जो मैं फकीर हनुमान छुड़ाया है
फरीदा दर दरवाजे
जाए राज दरबार के दरवाजे के दर वि जाके
क्यों देखो कड़ियाल
शिक्षा नहीं सी देनी कड़ियाल को तो कहू वेखना सी कड़ियाल हूं तेन सिक्ख्या लेनी चाहिए तो कल्याण की बाकी कह रही है
निर्दोषा मारी है
कल्याण बिना दोस्तों तो इन डबिया ना कुटिया जाता है
दोस्तों का क्या हाल
हम असी तो तमाम दोषों वाले साढ़े से खबर कि कुट पेगी तो दो दोषी कल्याण से कुट पी है साढ़े दोषों वाले का की हाल होगा अंत में दोषों करके
घड़िए घड़िए मारी है
घड़ी घड़ी के भी कल्याण से डगा मारिया जाता है
लहरी लह सजा
मतलब बड़ी गजन बजाई जाती है वह तो बड़ी भारी सजा लेंदी है
तो हेड़ा घड़ियाल
कर घड़ी घड़ी कर दे जो पाप किते इंसान मार पवेगी जेडे पैरों को कर्म किते उन्होंने भी सजा लेनी पवेगी
तो हेड़ा घड़ियाल
हेड़ा ना शरीर का है शिकार बनाया कार का जेड़ा शरीर है यह भी कल्याण भी नहीं आई कुटिया जाएगा
दुखी रहन गया
अवस्था रूपी रात गुजरेगी उम्र
बुढ़ा हुआ तेज फरीद
कोई बड़ा दर्द हो गया फरीद ने कहना जी मेरे कुछ नहीं हो सकता तो फरीद साहब की सिक्ख्या देंगे हम
बुढ़ा हुआ तेज
भाई शेख फरीद जी कहते बुढ़ा हो गया
लंबन लगी देर
जी है बिना पाले तो कमजोरी के नाल कंबल लग गई है दृढ़ अवस्था के प्रताप करके
ये सौ वर जीवन
भाई सैकड़े वर भी जीवे रही
ही पल हो
सी तो मिट्टी हो जाना इस करके विराज धारो जे वालों
फरीदा बार कराया दहशत
साहब जी साहब सुनो जी बिछड़ते बिछड़ते एक बार बारह साल जी तुम संघ सी एक झुरी के पछे पछे चले गए जिथे दाने पाती सी ਇਹ ਦਾਨ ਪਾਲਾ ਸਿੱਖ ਨੂੰ ਆ ਕੇ ਉਹਦੇ ਅੱਗੇ ਬਹਿ ਗਏ। ਉਹ ਕਹਿਣ ਲੱਗੀ ਸਾਈਂ ਅੱਗ ਵੀ ਦਾਹੀ ਜਾ। ਫਰੀਦ ਸਾਹਿਬ ਅੱਗ ਦਹਾਉਣ ਲੱਗ ਗਿਆ ਤੇ ਫਿਰ ਉਹਨੂੰ ਪੁੱਜੇ ਦਾਣੇ ਦੀ ਲੱਭ ਵੀ ਦੇਰ ਸੀ। ਦਾਣੇ ਲੈ ਕੇ ਫਰੀਦ ਨੂੰ ਚੱਬ ਲਏ, ਚੱਬ ਕੇ ਫਕਰਾਂ ਦਾ ਕੋਈ ਖਿਆਲ ਨਹੀਂ ਹੁੰਦਾ, ਬੈਠੇ ਵੀ ਉੱਥੇ ਸਮਾਧੀ ਲੱਗ ਗਈ। ਤੇ ਅੱਗ ਝੂਰੀ ਦੀ ਕੌਣ ਡਾਹੇ, ਬਾਲਣ ਡਾਹੇ ਨੇ ਤੇ ਮੌਜ ਨਾਲ ਬੈਠਾ। ਤੇ ਉਸ ਵੇਲੇ ਝੂਰੀ ਨੇ ਜਿਸ ਦਿਨ ਅੱਗ ਡਾਹੀ ਸੀ ਉਹ ਖੁੱਲਣੀ ਲੈ ਕੇ ਫਰੀਦ ਦੇ ਗਰਮ ਗਰਮ ਸਰੀਰ ਤੇ ਮਾਰੀ। ਫਰੀਦ ਉਸ ਵੇਲੇ ਧੰਨ ਕੇ ਉੱਠਿਆ ਤੇ ਜਾ ਕੇ ਕਹਿੰਦੀ, ਕਹਿਣ ਲੱਗੀ ਤੂੰ ਅੱਗ ਨਹੀਂ ਚਾਹੁੰਦਾ, ਤੈਨੂੰ ਦਿੱਤੇ ਹੋਏ ਦਾਣੇ ਵੀ ਚੱਬ ਲਏ ਹੈ, ਪਾਲਾ ਵੀ ਸੇਕ ਲਿਆ ਹੈ। ਉਸ ਫਰੀਦ ਸਾਹਿਬ ਨੂੰ ਰਾਜ ਨਾਲ ਇਸ ਨੂੰ ਕਿਹਾ,
ਖਰੀਦਾ ਬਾਹਰ ਪਰਾਇਆ
ਸਾਹਿਬ ਕਹਿੰਦਾ ਪਰਾਏ ਬਾਹਰ ਵੀ ਜਿਹੜਾ ਬੈਠਣਾ ਹੈ
ਆਈ ਵਧਾ
ਮਾਲਕਾ ਮੈਨੂੰ ਇਹ ਨਾ ਦੇ ਪਰਾਇਆ ਘਰਾਂ ਚ ਨਾ ਮੈਨੂੰ ਬੈਠਣਾ ਪਏ ਪਰਾਇਆ ਬਾਰਾਂ ਬੂਹਾ ਦੇ
ਤੂੰ ਇਹ ਹੈ ਰਾਜੇ ਮਹਾਰਾਜ ਤਾਂ ਉਹ
ਸਾਨੂੰ ਰੱਖਣਾ ਹੈ
ਸਰੀਰ
ਤੂੰ ਜੀਵ ਨੂੰ ਕੱਢ ਲਾ ਮਾਰਾ ਮਾਰ ਹੀ ਦੇ ਪਰਾਏ ਘਰਾਂ ਦੇ ਅੱਗੇ ਜੇ ਬਿਠਾਉਣਾ ਸਾਨੂੰ। ਇਸ ਪ੍ਰਕਾਰ ਫਰੀਦ ਜੀ ਨੇ ਇਸੇ ਪ੍ਰਕਾਰ ਸਾਹਿਬ ਸੁਣੇ ਜੀ ਬਾਹਰ ਪਰਾਇਆ ਬੈਠਣਾ, ਪਰਾਏ ਬਾਹਰ ਕੌਣ ਹੈ, ਦੇਵੀ ਦੇਵਤਿਆਂ ਦੇ ਜਾ ਕੇ ਪੂਜਾ ਪ੍ਰਤਿਸ਼ਠਾ ਕਰਨੀ, ਉਹਨਾਂ ਨੂੰ ਮੱਥੇ ਟੇਕਣੇ, ਐਵੇਂ ਸਿਰ ਝੁਕਾਉਂਦੇ ਰਹਿਣਾ, ਪਾਹਣ ਕੋ ਸਿਰਮਿਆਦ ਫਿਰ ਉਹ ਕਛ ਹੱਥ ਨਾ ਆਇਓ, ਪਾਹਣ ਕੋ ਥੱਲ ਹੈ ਕੋ ਸਿਰਮਿਆ, ਹੱਡੀਆਂ ਵਾਲੀ ਮਕਾਨਾਂ ਚ ਤੇ ਪੱਥਰਾਂ ਚ ਜਾ ਕੇ ਸਿਰ ਝੁਕਾਉਂਦਾ ਰਿਹਾ। ਕਲਗੀ ਧਰ ਜੀ ਕਹਿੰਦੇ ਕੁਛ ਵੀ ਹੱਥ ਨਾ ਆਇਆ। ਇਸ ਪ੍ਰਕਾਰ ਇਹ ਪਰਾਏ ਬਾਹਰ ਦੇਵੀ ਜੀ ਕਹਿੰਦੇ ਗੁਹੇ ਅੱਗੇ ਜਾ ਕੇ ਬੈਠਣਾ ਹੈ
ਜਿਹੜਾ
ਪ੍ਰਵੇਸ਼ ਸਾਨੂੰ ਨਾ ਦੇ, ਅਸੀਂ ਤੇਰੀ ਓਟੀ ਰੱਖਣੀ ਚਾਹੁੰਦੇ ਹਾਂ।
ਜੇ ਤੂੰ ਇਹ ਰਾਜੇ
ਮਾਰੇ ਸਾਨੂੰ ਇਸ ਸੰਸਾਰ ਚ ਪਰਾਏ ਬਾਰਾਂ ਅੱਗੇ ਹੀ ਰੱਖਣ ਤੇਰੀ ਸਲਾਹ ਹੈ।
ਸਰੀਰ
ਸਾਡਾ ਜੀਵ ਕੋਣ ਜਿਹੜਾ ਸਰੀਰ ਚੋਂ ਤੇ ਜੀ ਭਾਵ ਲੈ ਲੈ, ਜੀ ਭਾਵ ਤੋਂ ਰਹਿ ਤੋ ਕਿਤੇ ਬੈਠਣੀਏ ਮਸਤ ਰਹਾਂਗੇ, ਸਾਨੂੰ ਹੋਮੇ ਨਹੀਂ ਫਿਰੇਗੀ, ਐਸੀ ਕਿਰਪਾ ਕਰੋ ਸਾਡੇ ਚ।
ਕੰਧ ਤੁਹਾੜਾ ਫਿਰ ਘੜਾ
ਜੱਟਾਂ ਜਿਹੜਾ ਲੁਹਾਰ ਹੈ ਸਾਹਿਬ ਸਿੰਘ ਰਾਤ ਨੂੰ ਜੱਟਾਂ ਤੋਂ ਚੋਰੀ ਲੱਕੜੀਆਂ ਦੇ ਕੋਲੇ ਬਣਾਇਆ ਕਰਦਾ, ਜਿੱਥੇ ਫਰੀਦ ਸਾਹਿਬ ਦੀ ਤਪੱਸਿਆ ਕਰਦੇ ਸੀ ਉੱਥੇ ਬਣ ਸੀ ਇੱਕ, ਉਸ ਬਣ ਦੇ ਹੇਠਾਂ ਉਹਲੇ ਛਾਵੇਂ ਹਨੇਰੇ ਖੜੇ ਤਪ ਕਰ ਰਹੇ ਸੀ। ਇਹਨੇ ਸੁੱਕੀ ਲੱਕੜੀ ਦਾ ਮੁੱਢ ਸਮਝਿਆ, ਪੁੱਠੀ ਸਾਹਿਬ ਸੰਗਤ ਜੀ ਤੁਹਾਰੇ ਦੀ ਪੀਣ ਮਾਰ ਕੇ ਠੋਰ ਕੇ ਵੇ ਸੁੱਕੀ ਲੱਕੜੀ ਅੱਗ ਗਿੱਲੀ ਹੈ। ਫਰੀਦ ਸਾਹਿਬ ਦੇ ਵੱਜਾ ਕੁਹਾੜਾ ਬੁੱਧਾ ਤੇ ਫਰੀਦ ਸਾਹਿਬ ਉਸ ਵੇਲੇ ਬੋਲ ਪਿਆ ਤੇ ਡਰ ਕੇ ਜੱਸਾ ਘੜਾ ਸਿੱਟ ਕੇ ਤੇ ਕੁਹਾੜਾ ਸਿੱਟ ਕੇ ਭੱਜ ਚੱਲਿਆ। ਫਰੀਦ ਸਾਹਿਬ ਨੇ ਉਸ ਵੇਲੇ ਸਲੋਕ ਉਚਾਰਿਆ ਹੈ,
ਕੰਧ ਕੁਹਾੜਾ ਸਿਰ ਘੜਾ,
ਕਹਿੰਦੇ ਭਾਈ ਕੰਧੇ ਤੇ ਤੇਰੇ ਕੁਹਾੜਾ ਚੱਕਿਆ ਹੋਇਆ, ਸਿਰ ਦੇ ਉੱਤੇ ਘੜਾ ਰੱਖਿਆ ਪਾਣੀ ਦਾ ਅੱਗ ਬੁਝਾ ਕੇ ਕੋਲੇ ਕਰਨ ਵਾਸਤੇ,
ਸਾਰ ਲੋਹਾਰ
ਮਨ ਦੇ ਸਿਰ ਦੇ ਉੱਤੇ ਲੋਹਾਰ ਜੱਸਿਆ ਤੂੰ ਆ ਗਿਆ ਹੈ।
ਲੋਹੜੀ
ਕਹਿੰਦੇ ਮੈਂ ਤਾਂ ਆਪਣੇ ਰੱਬ ਦੀ ਖੋਜ ਕਰ ਰਿਹਾ, ਭਜਨ ਕਰਦਾ, ਬੰਦਗੀ ਕਰਦਾ ਹੈ ਰਾਤ ਨੂੰ,
ਲੋੜ ਹੈ ਅੰਗਿਆ
ਭਾਈ ਮੇਰੇ ਅੰਗਿਆਰ ਕੋਲੇ ਕਰੇ ਚਾਹੁੰਦਾ ਹੈ। ਉਸ ਵੇਲੇ ਜੱਸਾ ਪੈਰੀ ਪੈ ਗਿਆ। ਇਸੇ ਪ੍ਰਕਾਰ ਕਹਿੰਦੇ ਹਨ,
ਕੰਧ ਕੁਹਾੜਾ ਸਿਰ ਘੜਾ,
ਅੰਦੇ ਸਮੇਂ ਸਾਹਿਬ ਸੰਗਤ ਜੀ ਜਿਹੜੇ ਜਮਦੂਤ ਹੈ ਉਹਨਾਂ ਸਿਰ ਦੇ ਤੇ ਵਾਹਿਗੁਰੂ ਦਾ ਹੁਕਮ ਕੀ ਘੜਾ ਚੱਕਿਆ ਹੋਇਆ ਹੋਵੇ ਤੇ ਮੋਢੇ ਤੇ ਸ਼ਸਤਰ ਉੱਤੇ ਕੁਹਾੜੇ ਚੱਕੇ ਹੋਣਗੇ।
ਸਾਰੇ ਦੋਹਾਰ
ਬਣ ਕੌਣ ਹੈ, ਸਰੀਰ ਇਹਦੇ ਸਿਰ ਦੇ ਲੁਹਾਰ ਕੌਣ, ਜਮਦੂਤ ਆ ਕੇ ਖੜ ਜਾਂਦੇ ਹਨ।
ਫਰੀਦਾ ਹੋ ਲੋੜੀ ਸੌ
ਆਪਣੇ ਜਮ, ਮੈਂ ਤਾਂ ਆਪਣੇ ਸੌ ਪਤੀ ਅਕਾਲ ਪੁਰਖ ਦੀ ਲੋੜ ਰੱਖਦਾ ਹਾਂ,
ਲੋੜ ਹੈ ਅੰਗਿਆ
ਮੇਰੇ ਤੋਂ ਪਾਪ ਭਾਲ ਲਈ, ਮੈਂ ਪਕੜ ਲਵਾਂ ਪਾਪੇ ਦੇ ਅੰਦਰ ਹੋਏ ਤਾਂ ਮੇਰੇ ਪਾਪਾਂ ਨੂੰ ਕੀ ਅੰਗਿਆਰ ਕਿੱਥੇ ਹੈ, ਮੈਂ ਤਾਂ ਵਾਹਿਗੁਰੂ ਦੀ ਖੋਜ ਚ ਲੱਗਾ ਹੋਇਆ। ਸੁਣ ਕੇ ਜਮ ਪੈਣੀ ਪੈ ਗਿਆ ਫਰੀਦ ਸਾਹਿਬ ਦੇ। ਇਸ ਪ੍ਰਕਾਰ ਸਾਹਿਬ ਸੁਣੋ ਜੀ, ਭਗਤ ਜਿਹੜੇ ਹਨ ਇੱਕ ਰਸ ਰਹਿੰਦੇ ਹਨ ਮਹਾਰਾਜ ਚ ਜਿਹੜੇ ਹੋਏ।
ਫਰੀਦਾ ਇੱਕ ਨਾ ਆਟਾ ਅਗਲਾ,
ਕਹਿੰਦੇ ਇੱਕ ਨਾ ਉਹਦੇ ਕੋਲੇ ਤਾਂ ਆਟਾ ਸਾਧਨ ਇੰਨੇ ਹੈ, ਅਗਲੇ ਬਹੁਤੇ ਸਾਧਨ ਹਨ, ਕਈਆਂ ਜਨਮਾਂ ਜਨਮਾਂ ਤੋਂ ਵੀ ਬੰਦਗੀ ਕੀਤੀ ਹੋਈ ਹੈ।
ਇੱਕ ਨਾ ਲਾਈ
ਲੋਕਾਂ ਕੋਲੇ ਲੂਣ ਮਾਤਰ ਵੀ ਥੋੜੇ ਵੀ ਸਾਧਨ ਨਹੀਂ ਹੈ, ਕੁਛ ਦਿਨ ਵੀ ਜ਼ਿੰਦਗੀ ਕੀਤੀ ਭਜਨ ਬੰਦਗੀ ਸੰਗਤ ਕੀਤਾ ਹੀ ਨਹੀਂ, ਲੂਣ ਮਾਤਰ ਵੀ ਇੱਕ ਕੋਲੇ ਸਾਧਨ ਨਹੀਂ, ਇੱਕ ਕੋਲੇ ਪਦਾਰਥਾਂ ਵੀ ਨਹੀਂ ਆਈ, ਬਹੁਤਿਆਂ ਵੀ ਨਹੀਂ ਆਈ, ਆਟੇ ਵੀ ਬਹੁਤੇ ਤਪ ਕੀਤੇ ਆ, ਮਿੰਟਾਂ ਕੀਤੀਆਂ ਹੋਈਆਂ ਨੇ। ਇਸ ਪ੍ਰਕਾਰ ਸਾਧਨ ਬੇਅੰਤ ਹਨ ਜਿਨ੍ਹਾਂ ਦੇ।
ਅੱਗੇ ਗਏ ਸੀ ਆਪ
ਜਦੋਂ ਅੱਗੇ ਪ੍ਰਲੋਕ ਜਾਣਗੇ ਉਹਨੂੰ ਸਿਆਣੇ ਜਾਣਗੇ, ਉਹਨਾਂ ਦੇ ਜਿਹੜੇ ਗੁਣ ਅਤੇ ਔਗਣ ਹਨ,
ਰੋਟਾ ਖਾਸੀ ਕਾ,
ਜਿਨ੍ਹਾਂ ਦੇ ਕੋਲੇ ਲੂਣ ਜਿੰਨੇ ਵੀ ਸਾਧਨ ਦੀ ਕਮਾਈ ਨਹੀਂ ਹੈ ਉਹਨੇ ਵੀ ਚੋਟਾਂ ਖਾਣੀਆਂ ਨਾ, ਜਿਨ੍ਹਾਂ ਕੋਲੇ ਆਟੇ ਜਿੰਨੇ ਅਗਲੇ ਬਹੁਤੇ ਪਦਾਰਥ ਹੋਇਆ, ਨਾਮ ਹੈ, ਧਨ ਹੋਇਆ, ਸੂ ਗੁਣ ਹੋਇਆ, ਉਹਨਾਂ ਨੂੰ ਛੁੱਟ ਜਾਣਾ ਹੈ। ਇਸ ਪ੍ਰਕਾਰ ਜਿਨ੍ਹਾਂ ਦੇ ਕੋਲੇ ਕੋਈ ਵੀ ਕਮਾਈ ਨਹੀਂ ਕੀਤੀ, ਲੂਣ ਜਿੱਗੇ ਸਾਧਨ ਵੀ ਨਹੀਂ ਹੈ,
ਉਹੀ ਚੋਟਾਈ ਖਾਣਗੇ ਅੰਤ ਨੂੰ
ਪਾਠ ਦਮਾਨੇ ਛੱਤ ਸਿਰ
ਸਾਹਿਬ ਜੀ ਨੇ ਜਿਨ੍ਹਾਂ ਦੇ ਪਾਠ ਜਿੱਤ ਕੇ ਗੀਤ ਸਿਰੇ ਸਭ ਦੇਹ ਕਿਸਾਨ ਕੋ ਬਾਅਦ ਢੋਲ ਮੱਦਾਂ ਦੇ ਨਜ਼ਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜ਼ਾਰੇ ਭੁਗਤ ਲਿਖ ਭਵਾਨ ਕੇ ਭੁਗਤ ਕੌਣ ਗਣੇ ਨੇ ਜਦ ਵਿਚਾਰੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਇੱਥੇ ਭੇਟ ਤੋਂ ਕਹਾਂ ਫਿਰ ਭੁਗਤ ਅੰਤ ਕੋ ਲਾਂਗੇ ਪਾਠ ਪਧਾਰੇ
ਪਾਠ ਦਮਾਮੇ ਛੱਤ ਸਿਰ
ਜਿਨ੍ਹਾਂ ਦੇ ਕੋਲੇ ਦੁਨੀਆਂ ਨੂੰ ਜਿੱਤ ਕੇ ਦਮਾਮੇ ਧੋਸੇ ਸਨ ਸਾਰੀ ਦੁਨੀਆਂ ਨੂੰ ਫਤਿਹ ਕਰ ਆਏ ਸਨ ਸਿਰਾਂ ਦੇ ਉੱਤੇ ਸ਼ਕਲ ਚ ਹੁੰਦੇ ਸੀ ਪਾਤਸ਼ਾਹੀ
ਦੇਰੀ ਸੱਡੋ ਰੱਡ
ਅਗੇ ਜਿਨ੍ਹਾਂ ਦੇ ਉੱਤੇ ਸਾਹਿਬ ਸਿੰਘ ਜੀ ਢੇਰੀਆਂ ਦੇ ਬਾਜੇ ਖੁਸ਼ੀਆਂ ਦੇ ਵੱਜਦੇ ਸਨ ਰੱਡ ਨਾਂ ਪੱਟਾਂ ਦਾ ਹੈ ਪੱਟ ਜਿਨ੍ਹਾਂ ਦੇ ਸੱਡੋ ਨਾਲ ਛੰਦ ਗਾਉਂਦੇ ਸੀ ਛੱਡ ਨਾਂ ਛੰਦ ਦਾ ਹੈ ਰੱਡ ਨਾਂ ਵੀ ਛੰਦ ਦਾ ਹੈ ਛੰਦ ਗਾਉਣ ਵਾਲੇ ਪੱਟ ਜਿਨ੍ਹਾਂ ਦੇ ਜਸ ਗਾਉਂਦੇ ਸਨ ਉਚਾਰਨ ਕਰਦੇ ਸਨ
ਜਾਏ ਸੁੱਤੇ ਜੀਰਾਣ ਮੈਂ
ਜੀਰਾਣ ਉਜਾੜ ਵਿੱਚ ਜਾ ਕੇ ਸੌਂਦੇ ਹਨ
ਜੇ ਅਸੀਂ ਮੈਂ ਗਾਜੇ
ਯਕੀਨ ਸਾਹਿਬ ਸਿੰਘ ਜੀ ਗੱਡੇ ਗਏ ਗਰੀਬ ਆਦਮੀ ਧਰਤੀ ਤੇ ਇਸੇ ਪ੍ਰਕਾਰ ਬਾਦਸ਼ਾਹ ਵੀ ਗੱਡੇ ਗਏ ਉਹਨਾਂ ਦੀ ਕਬਰ ਤੇ ਚਾਰ ਇੱਟਾਂ ਕਿਸੇ ਲਾਤੀਆਂ ਹੋਣਗੀਆਂ ਗੱਡੇ ਉਹ ਗਰੀਬਾਂ ਵਾਂਗੂ ਗਏ ਧਰਤੀ ਦੇ ਵਿੱਚ ਹੀ ਕੋਈ ਵੱਡੇ ਨੀ ਬਣ ਕੇ ਗਏ ਸਾਰਿਆਂ ਨੂੰ ਮਿੱਟੀ ਵਿੱਚ ਹੀ ਰਲਣਾ ਪਿਆ ਅਖੀਰ
ਖਰੀਦਾ ਕੋਠੇ ਮੰਡਪ
ਸਾਰੇ ਮਕਾਨ ਚ ਹੀ ਲੱਗਾ ਰਹਿੰਦਾ ਸੀ ਦੌਰਾਨ ਕਦੇ ਕੁਝ ਬਣਾ ਲੈਂਦਾ ਕਦੇ ਕੁਝ ਬਣਾ ਲੈਂਦਾ ਉਹਨੂੰ ਵੇਖ ਕੇ ਫਰੀਦ ਸਾਹਿਬ ਜੀ ਕਹਿੰਦੇ ਹਨ
ਖਰੀਦਾ ਕੋਠੇ ਮੰਡਪ ਮਾਰੇ
ਸਾਰੀ ਕੋਠੇ ਕੱਚੇ ਜਿਹੜੇ ਬਣਾ ਲੈਣੇ ਆ ਮੰਡਪ ਮੰਡੂਏ ਅੱਜ ਲੋਕ ਸਿਨਵੇ ਵਾਲੇ ਬਣਾਉਂਦੇ ਆ ਇਸ ਪ੍ਰਕਾਰ ਮੰਡਪ ਸਭਾ ਵਾਲੇ ਚੌੜੇ ਥਾਂ ਬਣਾਉਣੇ ਤੇ ਮਾੜੀਆਂ ਹਵੇਲੀਆਂ ਮਲਟੀਆਂ ਕੱਢ ਕੱਢ ਕੇ ਬੁਰਜੀਆਂ ਕੱਢ ਕੇ ਹਵੇਲੀਆਂ ਬਣਾਉਣੀਆਂ ਜਿਹੜੀਆਂ ਦਹਾਸੀਆਂ ਤਿਹਾਸੀਆਂ
ਉਤਾਰੇਂਦੇ ਧੀ ਗਏ
ਉਸਾਰਨ ਵਾਲੇ ਵੀ ਭਾਈ ਦੁਨੀਆਂ ਚੋਂ ਕੂਚ ਕਰਕੇ ਚਲੇ ਗਏ ਨਾਸ਼ ਹੋ ਗਏ
ਪੂਰਾ ਸੌਦਾ ਕਰ ਗਏ
ਪਿੱਛਾ ਹੀ ਸੌਦਾ ਕਰ ਗਏ ਕੋਈ ਧਰਮਸ਼ਾਲਾ ਨੀ ਬਣਾਈ ਕੋਈ ਗੁਰਦੁਆਰਾ ਨੀ ਬਣਾਇਆ ਕੋਈ ਸਾਂਝੀ ਸਰਾਂ ਨੀ ਬਣਾਈ ਜਿੱਥੇ ਲੋਕ ਆਰਾਮ ਕਰਨ ਮੁਸਾਫ਼ਰ ਜਿੱਥੇ ਆਪਦੇ ਪੁੱਤਾਂ ਵਾਸਤੇ ਕਰਕੇ ਬਣਾ ਬਣਾ ਕੇ ਆਪਦੇ ਪਰਿਵਾਰਾਂ ਵਾਸਤੇ ਕੂੜ ਦਾ ਸੌਦਾ ਕਰਕੇ ਦੁਨੀਆਂ ਚੋਂ ਚਲੇ ਗਏ ਝੂਠਾ
ਹੋਰੀ ਆਏ
ਤਾਂ ਕਬਰਾਂ ਵਿੱਚ ਆ ਪਏ ਕੋਈ ਹੱਥਦਾ ਆਇਆ ਨੀ ਉਹਨਾਂ ਦੇ
ਖਰੀਦਾ ਖਿੰਥੜ ਲੇਖਾ ਅਗਲੀਆਂ
ਜੋਗੀ ਸਿੰਘ ਸਾਹਿਬ ਸੰਗਤ ਜੀ ਉਹ ਟੋਪੇ ਲਾਉਂਦਾ ਸੀ ਆਪਦੀ ਗੋਦੜੀ ਨੂੰ ਤਾਂ ਗੋਦੜੀ ਨੂੰ ਟੋਪੇ ਲਾਉਂਦਾ ਹੋਇਆ ਵੇਖ ਕੇ ਫਰੀਦ ਜੀ ਕਹਿੰਦੇ ਹਨ
ਖਰੀਦਾ ਖਿੰਥੜ ਲੇਖਾ ਅਗਲੀਆਂ
ਕਹਿੰਦੇ ਖਿੰਥੜ ਗੋਦੜੀ ਨੂੰ ਤਾਂ ਮੇਖਾਂ ਪਾਈ ਅਗਲੀਆਂ ਬਹੁਤੀਆਂ ਲਾ ਲਈਆਂ ਬੜੇ ਟੋਪੇ ਲਾਈ ਜਾਂਦਾ ਗੋਦਰੀ ਨੂੰ ਚੰਗੀ ਤਰ੍ਹਾਂ ਸੀਮੀ ਜਾਂਦਾ
ਹੈ
ਇਸੇ ਪ੍ਰਕਾਰ ਖਿੰਸਰ ਕੌਣ ਹੈ ਦੇ ਇਹਨੂੰ ਤਾਂ ਮੇਖਾਂ ਨਾਰੀਆਂ ਨੂੰ ਕੀ ਅਗਲੀਆਂ ਬਹੁਤੀਆਂ ਲੱਗੀਆਂ ਹੋਈਆਂ ਦੇ ਨੂੰ ਤਾਂ ਬੜੀਆਂ ਮੇਖਾਂ ਲੱਗੀਆਂ ਸਾਰੀਆਂ ਨਾਰੀਆਂ ਦੇ ਨਾਲ 72,72,72,72,72,200 ਨਾਰੀ ਹੈ ਸੂਖਮ ਤੇ ਬਰੀਕ ਜਿੰਨੀਆਂ ਹਨ ਇਹ ਅਗਲੀਆਂ ਬਹੁਤੇ ਟੋਪੇ ਲੱਗੇ ਆ ਦੇਹ ਰੂਪੀ ਖਬਰੀ ਨੂੰ ਤਾਂ ਬੜੀਆਂ ਨਾਰੀਆਂ ਰੂਪੀ ਇਹ ਲੇਖਾਂ ਲੱਗੀਆਂ ਹੋਈਆਂ ਟੋਪੇ ਲੱਗੇ ਹੋਏ ਹਨ
ਜਿੰਦ ਨਾ
ਤਾਈ ਜਿੰਦ ਰਹਿੰਦੀ ਉਹਨੂੰ ਤਾਂ ਕੋਈ ਲੇਖ ਨੀ ਲੱਗੀ ਹੋਈ ਉਹਨੂੰ ਕੋਈ ਕਿਸੇ ਪ੍ਰਕਾਰ ਦਾ ਟੋਪਾ ਨੀ ਤਾਂ ਲਾਇਆ ਭਜਨ ਬੰਦਗੀ ਦਾ
ਵਾਰੀ ਆਪੋ ਆਪਣੀ
ਅਬੇ ਆਪੋ ਆਪਣੀ ਵਾਰੀ ਅਨੁਸਾਰ
ਚੱਲੇ ਮਸਾਇਕ
ਚਲੇ ਜਾਣਗੇ ਮਸਾਇਕ ਮਿੰਨਤਾਂ ਕਰਨ ਵਾਲੇ ਜਿਹੜੇ ਲੋਕ ਹਨ ਅਤੇ ਸ਼ੇਖ ਬਿੰਦ ਜਾਤੀ ਵਾਲੇ ਸਭ ਕੁਝ ਕਰਕੇ ਚਲੇ ਗਏ
ਫਰੀਦਾ ਦੋ ਦੀਵੀ ਬਲੰਦਿਆ
ਫਰੀਦਾ ਜੀ ਕਹਿੰਦੇ ਚੰਦ ਤੇ ਸੂਰਜ ਜਿਹੜੇ ਦੋ ਦੀਵੇ ਹੈ ਇਹਨਾਂ ਦੇ ਬਲਦਿਆਂ ਹੋਇਆ
ਮਲਕ ਬਹਿਠਾ
ਕੌਣ ਕਾਲ ਤੇ ਆ ਕੇ ਬੈਠ ਗਿਆ ਜਿੰਦਾਂ ਦੇ ਉੱਤੇ ਨਾਸ਼ ਕਰਨ ਵਾਸਤੇ ਮਾਰਨ ਵਾਸਤੇ
ਗੜ ਲੀਤਾ ਘੱਟ ਲੁੱਟਿਆ
ਇਸੇ ਪ੍ਰਕਾਰ ਸਾਹਿਬ ਸੰਗਤ ਜੀ
ਫਰੀਦਾ ਦੋ ਦੀਵੀ ਬਲੰਦਿਆ
ਫਰੀਦ ਸਾਹਿਬ ਜੀ ਕਹਿੰਦੇ ਦੋ ਦੀਵਾਂ ਸੱਜਾ ਤੇ ਖੱਬਾ ਅੱਖਾਂ ਦੋਵੇਂ ਮਚਦਿਆਂ ਹੋਇਆ ਦੀਵਿਆਂ ਦੇ
ਮਲਕ ਬਹਿਠਾ
ਆ ਕੇ ਬੈਠ ਗਿਆ ਇਸ ਸਰੀਰ ਦੇ ਵਿੱਚ
ਗੜ੍ਹ ਲੀਤਾ ਘੱਟ ਲੁੱਟਿਆ
ਅਤੇ ਗਾੜੇ ਕਿਲਾ ਜਿਹੜਾ ਅਸੀਂ ਸੁਖਮਨ ਸੀ ਲੈ ਲਿਆ ਇਹਦੇ ਚੋਂ ਘੱਟ ਸੂਖਮ ਸੀ ਲੁੱਟ ਲਿਆ
ਉਪੜੇ ਗਿਆ ਬੁਝਾ
ਜੋਤ ਉਦੋਂ ਬੰਦ ਹੋ ਗਈ ਸਾਹਿਬ ਸਿੰਘ ਜੀ ਅੱਖੀ ਅੰਧ ਨਾ ਦਿਸੀ ਇਹੀ ਜੀ ਹਾਲਤ ਹੋ ਗਈ ਤੇ ਅੱਖਾਂ ਰੂਪੀ ਦੀਵੇ ਜਿਹੜੇ ਸੀ ਬੁਝਾ ਗਿਆ ਗੁੱਲ ਕਰ ਗਿਆ ਦੀਵੇ ਨਾਸ਼ ਕਰ ਗਿਆ ਉਸੇ ਵੇਲੇ ਨਾ ਸੁਣਦਾ ਨਾ ਵੇਖਦਾ ਨਾ ਬੋਲਦਾ ਹੈ
ਖਰੀਦਾ ਵੇਖ ਕਪਾਹ ਦੇਖੀਆ
ਸਾਹਿਬ ਜੀ ਕਹਿੰਦੇ ਆ ਮਾੜੇ ਅਮਲ ਨਹੀਂ ਕਰਨੇ ਚਾਹੀਦੇ ਵੇਖੋ ਮਾੜੇ ਅਮਲ ਕਰਨ ਵਾਲੇ ਨੂੰ ਇਹ ਸਜ਼ਾ ਮਿਲੇਗੀ
ਖਰੀਦਾ ਵੇਖ ਕਪਾਹ ਦੇਖੀਆ
ਕਪਾਹ ਦੇ ਨਾਲ ਕੀ ਹੋਇਆ ਪਹਿਲਾਂ ਇਸਦੇ ਤਾਂ ਡੇਲਿਆ ਗਿਆ ਫਿਰ ਚਿੰਗਿਆ ਗਿਆ ਫਿਰ ਸਾਹਿਬ ਸੰਗਤ ਜੀ ਇਸਦੇ ਤਾਂ ਕੱਟਿਆ ਗਿਆ ਫਿਰ ਕੱਟ ਕਰਕੇ ਸੂਤ ਬਣਾ ਕਰਕੇ ਇਸਦਾ ਬਸਤਰ ਬਣਾਇਆ ਗਿਆ ਫਿਰ ਖੁੰਬੇ ਚਾੜੀ ਗਈ ਫਿਰ ਦਰਜੀ ਨੂੰ ਕੱਟਿਆ ਤੇ ਕੱਪੜਾ ਛੁੰਕਾ ਗਿਆ ਫਿਰ ਕਪਾਹ ਦੀ ਹਾਲਤ ਹੋਈ ਇਸੇ ਪ੍ਰਕਾਰ ਦੰਦ ਮਿਲੇਗਾ।
ਜੇ ਸਿਰ ਪਿਆ ਤਿਲਾ
ਦੇਖ ਕਬਾਹੇ ਜੇਤੀਆ,
ਜੇ ਸਿਰ ਪਿਆ ਤਿਲਾ
ਤਿਲਾਂ ਦੇ ਸਿਰ ਨਾਲ ਜੋ ਕੁਛ ਹੋਇਆ ਕਹਾਣੀ ਚ ਵਿਚਾਰੇ ਪੀੜੇ ਗਏ, ਇੰਨੇ ਬਰੀਕ ਪਿਲ ਸੀ ਉਹ ਵੀ ਕਹਾਣੀ ਚ ਪੀੜ ਕੇ ਖੜ ਕੀਤੇ ਗਏ।
ਕਮਾਦ ਅਰ ਕਾਗਦ
ਅਤੇ ਕਮਾਦ ਨੂੰ ਜਿਸ ਪ੍ਰਕਾਰ ਕਿਵੇਂ ਕੱਟਿਆ ਗਿਆ ਪਹਿਲਾਂ ਅਤੇ ਸਨ, ਫਿਰ ਉਹ ਕੱਟ ਕਰਕੇ ਉਸਦੇ ਤਾਈ ਪੱਠੇ ਬਣਾ ਬਣਾ ਕੇ ਬੇਲਣ ਚ ਦੇ ਕੇ ਬਿੰਦ ਅਤੇ ਪੀੜਿਆ ਗਿਆ, ਪੀੜ ਕਰਕੇ ਰਸ ਕੱਢਿਆ ਗਿਆ, ਰਸ ਕੱਢ ਕੇ ਕੜਾਹੇ ਚ ਪਾ ਕੇ ਸਾਰਿਆ ਗਿਆ, ਉਹਨੇ ਮਿਸ਼ਰ ਦੇ ਮਿਸ਼ਰੀ ਤੇ ਗੁੜ ਤੇ ਸ਼ੱਕਰ ਆਲਕ ਬਣਾਏ ਗਏ। ਇਹ ਕਮਾਦ ਨੂੰ ਡੰਡ ਮਿਲਿਆ ਜਿਸ ਪ੍ਰਕਾਰ,
ਔਰ ਕਾਗਜ਼ ਹੈ
ਅਤੇ ਕਾਗਜ਼ ਨੂੰ ਘੋਟ ਘੋਟ ਕਰਕੇ ਜਿਸ ਪ੍ਰਕਾਰ ਕਾਲੀਆਂ ਨੂੰ ਬਣਾਉਂਦੇ ਹਨ,
ਕੁੱਲੇ ਕੋਇਲਿਆ
ਤੇ ਕੁੱਲੇ ਤੌੜੀਆਂ ਜਿਹੜੀਆਂ ਅੱਗ ਤੇ ਚੜੀਆਂ ਰਹਿੰਦੀਆਂ ਭਾਂਡੇ, ਤੇ ਜੇ ਕੋਇਲਿਆਂ ਨੂੰ ਦੁਬਾਰਾ ਸਾੜਿਆ ਜਾਂਦਾ ਹੈ।
ਮੰਦੇ ਅਮਲ ਕਰੇਂਦੇ ਆ,
ਇਹ ਪੰਜ ਦਸਤਾਨ ਦਿੱਤੇ ਹਨ, ਪੰਜ ਇੱਕ ਛੇ ਹੈ ਕਪਾਹ ਤੇ ਕਮਾਦ ਤਿੰਨ, ਕਾਗਜ਼ ਚਾਰ, ਤੌੜੀਆਂ ਪੰਜ, ਕੋਇਲੇ ਛੇ। ਇਹ ਛੇ ਪ੍ਰਸਤਾਵ ਦੇ ਕੇ ਦੱਸਿਆ ਹੈ।
ਮੰਦੇ ਅਮਲ ਕਰੇਂਦੇ ਆ,
ਜਿਹੜੇ ਮੰਦੇ ਅਮਲਾਂ ਨੂੰ ਕਰਦੇ ਹਨ, ਮਾੜੇ ਕੰਮ ਕਰਦੇ ਆ,
ਇਹ ਸਜ਼ਾ
ਸਜ਼ਾ ਉਹਨਾਂ ਨੂੰ ਦਿੱਤੀ ਜਾਵੇਗੀ, ਇਸ ਤਰ੍ਹਾਂ ਦੇ ਦੰਡ ਦਿੱਤੇ ਜਾਣਗੇ ਅਸੀਂ ਪੁਰਖਾਂ ਦੇ
ਤਾਂ। ਕੱਲ ਮੁਸੱਲਾ ਸੂਫ ਗਾਲ
ਪਖੰਡੀ ਆਦਮੀ ਸੀ, ਉੱਤੋਂ ਭਗਤਾਂ ਦਾ ਲਵਾਸ ਕਰੀ ਫਿਰਦਾ ਸੀ, ਉਹਨੂੰ ਵੇਖ ਕੇ ਕਹਿੰਦੇ ਹਨ
ਖਰੀਦਾ ਕੱਲ ਮੁਸੱਲਾ ਸੂਫ ਗਾਲ
ਕਹਿੰਦੇ, ਕੰਨੇ ਤੇ ਮੁਸੱਲਾ ਆਸਣ ਰੱਖੀ ਬੈਠਾ ਫਕਰ ਬਣਿਆ ਫਿਰਦਾ ਹੈ, ਗੱਲ ਚ ਸੂਫੀ ਵਸਤਰ ਖਸਮੀ ਆਦਿਕ ਪਾਏ ਹੋਏ ਹੈ, ਮੇਰੀ ਸੂਫੀ ਲਾਉਣਾ ਹੈ, ਫਕੀਰ ਕਹਾਉਣਾ ਹੈ,
ਦਿਲ ਕਾਪੀ ਗੁੜਵਾਤ
ਦਿਲ ਕਿੱਦਾਂ ਤੇਰੇ ਈਰਖਾ ਰੂਪੀ ਕਾਪੀ ਛੁਰੀ ਹੈ, ਸਿਰਸਾ ਕਰਨ ਰੂਪੀ ਛੁਰੀ ਹੈ, ਮੂੰਹੋਂ ਗੁੜ ਵਰਗੀਆਂ ਬਾਤਾਂ ਗਿਆਨ ਦੀਆਂ ਬੋਲਦਾ ਹੈ, ਅੰਦਰੋਂ ਈਰਖਾ ਛੱਡੀ ਨੀ, ਅਹਿੰਸਾ ਤੋਂ ਮੰਤਰੀ ਨੀ ਛੁੱਟੀ, ਜੀ ਗਿਆ ਨੀ ਪਾਲੀ, ਗੁਣ ਗਿਆਨ ਦੀਆਂ ਗੱਲਾਂ ਗੁਣ ਵਰਗੀਆਂ ਮਿੱਠੀਆਂ ਕਰਕੇ ਸੁਣਾਉਣਾ ਲੋਕਾਂ ਨੂੰ,
ਬਾਹਰ ਦਿਸ਼ਾ ਚਾਨਣਾ
ਗਿਆਨ ਵਾਂਗ ਜਾਂਦੀਆਂ ਨੇ, ਸਾਰੀ ਦੁਨੀਆਂ ਦਾ ਗਿਆਨ ਹੈ, ਐਂ ਪਰਮਾਰਥੀ ਚਾਨਣਾ ਪ੍ਰਕਾਸ਼ ਵਾਲਾ ਗਿਆਨ ਵਾਂਗ ਦਿਸਦਾ ਹੈ।
ਦਿਲ ਅੰਧਿਆਰੀ ਰਾਤ,
ਦਿਲ ਮਨ ਦੇ ਅੰਦਰ ਦਾ ਭਾਈ ਅਵਿਦਿਆ ਦੀ ਅੰਧੇਰੀ ਰਾਤ ਪਈ ਹੋਈ ਹੈ,
ਖਰੀਦਾ ਰੱਤੀ ਰਾਤ ਨਾ ਨਿਕਲੇ,
ਗੁਰੂ ਸਾਹਿਬ ਵੀ ਫਰਮਾਉਂਦੇ ਹਨ
ਫਰੀਦਾ ਰੱਤੀ ਰਾਤ ਨਾ ਨਿਕਲੇ,
ਸੁੱਕ ਗਿਆ ਸੀ ਫਰੀਦ ਸਾਹਿਬ ਦਾ ਬਰਾਜ ਵਿੱਚ, ਕਹਿੰਦੇ ਰੱਤੀ ਵੀ ਲਹੂ ਨੀ ਨਿਕਲਦਾ ਹੈ,
ਜੇ ਤਨ ਚੀਰ ਹੈ
ਜੇ ਕੋਈ ਸਾਡੇ ਸਰੀਰ ਨੂੰ ਚੀਰ ਦੇਵੇ,
ਜੋ ਤਨ ਰੱਤੇ ਰੱਬ ਤੇ,
ਜਿਹੜੇ ਰੱਬ ਦੇ ਨਾਲ ਰੰਗੇ ਹੋਏ ਸਰੀਰ ਹਨ,
ਤਨ ਰੱਤ ਨਾ ਹੋ,
ਉਹਨਾਂ ਦੇ ਸਰੀਰ ਚ ਰੱਤ ਲਹੂ ਨੀ ਰਹਿੰਦਾ। ਇਹ ਸਿੱਖਾਂ ਨੂੰ ਮਾਇਆ ਤੀਜੇ ਪਾਤਸ਼ਾਹ ਦੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਤੇ ਸਾਡੇ ਤਾਂ ਲਹੂ ਬਹੁਤ ਸਾਰਾ ਹੈ, ਤੇ ਫਰੀਦ ਸਾਹਿਬ ਕਹਿੰਦੇ ਲਹੂ ਹੀ ਨੀ ਰਹਿੰਦਾ, ਇਸੇ ਤਰ੍ਹਾਂ ਹੀ ਤਾਂ ਮਹਾਰਾਜ ਕਹਿੰਦੇ ਨਾ ਪਾਈ, ਉਹ ਲਹੂ ਜਿਹੜਾ ਦੱਸਿਆ ਫਰੀਦ ਸਾਹਿਬ ਨੂੰ ਸੁਣੋ, ਅਸੀਂ ਦੱਸਦੇ ਹਾਂ
ਮਹੱਲਾ ਤੀਜਾ, ਇਹ ਤਾਂ ਸਭ ਰੱਤ ਹੈ,
ਸਾਰਾ ਸਰੀਰ ਖੂਨ ਕਰਕੇ ਹੀ ਹੈ, ਜਿਹਨਾਂ ਚਿਰ ਖੂਨ ਆ ਉਹਨਾਂ ਚਿਰ ਸਰੀਰ ਹੈ, ਜਾਂ ਲਹੂ ਨਾ ਹੋਵੇ ਸਰੀਰ ਨਹੀਂ ਕਾਇਮ ਰਹਿੰਦਾ ਹੈ,
ਰੱਤ ਦਿਨ ਤਨ ਨਾ
ਹੋਵੇ ਲਹੂ ਤੇ ਬਿਨਾਂ ਸਰੀਰ ਹੀ ਨਹੀਂ ਇਸ ਤਰ੍ਹਾਂ ਸਕਦਾ, ਨਾਸ ਹੋ ਜਾਂਦਾ ਹੈ,
ਜੋ ਤੈ ਰੱਤੇ ਆਪਣੇ
ਪਿਆਰੇ ਸਹਿਪਤੀ ਪਰਮੇਸ਼ੁਰ ਆਪਣੇ ਚ ਰੰਗੇ ਹੋਏ ਹਨ,
ਇੱਕ ਤਨ ਲੋਭ ਰੱਤ ਨਾ ਹੋਵੇ,
ਉਹਨਾਂ ਦੇ ਸਰੀਰ ਚ ਲੋਭ ਰੂਪੀ ਲਹੂ ਨਹੀਂ ਰਹਿੰਦਾ, ਉਹ ਦੁਨੀਆਂ ਦਾ ਹੁਣ ਛੱਡੇ ਲਾਲ ਚ ਗੁਮੀ ਕੇ ਹਰਸੋਂ ਦੇ ਲਾਈ
ਭੈ ਪੈ ਤਨ ਕੀ,
ਗੱਲ ਠੀਕ ਹੈ, ਭੈ ਪੈ ਤੇ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ,
ਲੋਭ ਰੱਤ ਵਿੱਚ ਹੋ ਜਾ,
ਪਰ ਖੂਨ ਲੋਭ ਰੂਪੀ ਖੂਨ ਵਿੱਚੋਂ ਜਾਂਦਾ ਹੈ, ਲੋਭ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ,
ਬੈਤੰਤਰ ਧਾਤ ਸਿੱਧ ਹੋ,
ਬਸੰਤ ਅਗਨੀ ਚ ਧਾਤ ਸੋਨਾ ਪਾਈਏ ਸਿੱਧ ਹੋ ਜਾਂਦਾ ਬਾਰਾਂ ਮੰਨੀ ਦਾ,
ਹਰ ਕਾ ਭਾਉ ਗੁਰਮਤ ਮੈਲ,
ਸਰੀਰ ਦੀ ਕਮਜ਼ੋਰੀ ਵੀ ਹੁੰਦੀ ਹੈ ਤੇ ਖੋਟੀ ਮਾਦੀ ਮੈਲ ਅੰਦਰੋਂ ਗਵਾ ਦਿੰਦਾ ਹੈ, ਬਾਰਾਂ ਬੰਦੇ ਸੋਨੇ ਨੂੰ ਬਣਾ ਦਿੰਦਾ ਹੈ, ਪੰਜੇ ਗਿਆਨ ਇੰਦਰੀਏ ਪੰਜੇ ਕਰਮ ਇੰਦਰੀਏ ਮਨ ਬੁੱਧ ਸ਼ੁੱਧ ਹੋ ਜਾਂਦੇ ਹੈ,
ਨਾਨਕ ਤੇ ਜਨ ਸੋਹਣੇ,
ਗੁਰੂ ਸਾਹਿਬ ਜੀ ਕਹਿੰਦੇ ਹੋ ਜਨ ਸੋਹਣੀਕ ਹਨ,
ਇਹ ਰੱਤੇ ਹਰ ਰੰਗ ਲਾ,
ਹਰੀ ਹਰੀ ਨੇ ਪ੍ਰੇਮ ਲਾ ਕੇ ਰੰਗੇ ਗਏ ਹਨ ਗੁਰਮੁਖ,
ਫਰੀਦਾ ਸੋਈ ਸਰਵਰ ਝੂਡ ਲਾ,
ਫਰੀਦ ਸਾਹਿਬ ਜੀ ਸਿੱਖਿਆ ਦਿੰਦੇ ਨੇ ਭਾਈ ਉਸ ਸਰੋਵਰ ਦੀ ਖੋਜ ਕਰੋ, ਇਹ ਪ੍ਰੇਮੀਓ
ਜਿੱਥੋਂ ਲੱਭੀ ਵਾਤ
ਜਿੱਥੋਂ ਪਈ, ਜਿਵੇਂ ਮਾਨ ਸਰੋਵਰ ਵਿੱਚੋਂ ਹੀਰੇ ਰਤਨ ਆਦਿਕ ਵਸਤੂਆਂ ਲੱਭਦੀਆਂ ਹਨ, ਉਸ ਸਰੋਵਰ ਦੀ ਖੋਜ ਕਰੋ,
ਕੱਪੜ ਢੋਡਾ ਕਿਆ ਹੋ ਗਿਆ,
ਭਾਲਣਗੇ ਤਾਂ ਕੀ ਲੱਭਣਾ ਹੈ,
ਕਿੱਕੜ ਡੁੱਬਾ ਹਰ ਕਿਸੇ ਚ ਹੱਥ ਡੁੱਬ ਜਾਏਗਾ,
ਇਸੇ ਉਦਾਰੇ ਕੀ ਹੱਥ ਡੁੱਬਣਾ ਹੈ ਉਸਦਾ, ਇਸੇ ਪ੍ਰਕਾਰ
ਰੀਦਾ ਸੋਈ ਸਰਵਰ ਧੋ,
ਸੰਗਤ ਰੂਪੀ ਸਰੋਵਰ, ਸਤਿਗੁਰੂ ਰੂਪੀ ਸਰੋਵਰ, ਪਾਰਬ੍ਰਹਮ ਰੂਪੀ ਸਰੋਵਰ, ਟੋਲੋ ਭਾਲ ਲੋ ਖੋਜ ਲੋ
ਲੱਭੀ
ਵਸਤੂ ਆਤਮ ਆਨੰਦ ਰੂਪੀ ਹੀਰਾ ਨਾਮ ਆਤਮ ਆਨੰਦ ਰੂਪੀ ਵਸਤੂ ਲੱਭ ਪਵੇ
ਢੂੰਡਾ ਕਿਆ
ਹੋਵੇ ਉਪਾਸ਼ਨਾ ਭੂਤਾਂ ਪ੍ਰੇਤਾਂ ਦੇ ਸਿਰੇ ਜਗਾਉਂਦੇ ਰਹਿਣਾ ਕੀ ਲਾਭ ਹੋਵੇ ਦੇ ਵਿੱਚੋਂ
ਡੁੱਬਾ ਆਤਮ
ਵਿਸ਼ੇ ਰੂਪੀ ਚਿੱਕੜ ਚ ਮਨ ਰੂਪੀ ਹੱਥ ਡੁੱਬ ਜਾਏਗਾ ਹੋਰ ਨੀ ਕੁਛ ਹੱਥ ਆਉਣਾ ਉਹਨਾਂ ਕੋਲੋਂ
ਖਰੀਦਾ ਨੰਦੀ ਕੰਤ ਲਹਿਰਾਵੇ
ਗੁਰੂ ਸਾਹਿਬ ਜੀ ਕਹਿੰਦੇ ਹਨ ਨੰਦੀ ਛੋਟੀ ਉਮਰ ਚ ਅਕਾਲ ਪੁਰਖ ਪਤੀ ਦੇ ਆਨੰਦ ਨੂੰ ਨਾ ਮਾਣਿਆ
ਵੱਡੀ ਸੀ ਮੁੱਲ ਆ
ਜਦੋਂ ਵੱਡਾ ਹੋ ਗਿਆ ਉਦੋਂ ਆਸਾ ਹੀ ਰੱਬ ਦੇ ਮੇਲ ਦੀ ਮਰਜ਼ੀ ਪ੍ਰਵਿਰਤੀ ਚ ਫਸ ਗਿਆ ਮਹਾਰਾਜ ਭਜਨ ਹੀ ਨਾ ਕਰ ਸਕਿਆ ਜਦੋਂ ਕਾਮ ਕ੍ਰੋਧ ਦਾ ਜ਼ੋਰ ਨਹੀਂ ਸੀ ਛੋਟੀ ਵਸਤਾ ਦੀ ਭਜਨ ਕਰ ਲੈਂਦਾ ਤਾਂ ਲਾਭ ਉਠਾਉਂਦਾ
ਧਨ ਤੂੰ ਤੇਜੀ ਗੋਰ ਲੈ
ਜਿਹੜੀ ਧਨ ਜਿੰਦ ਕੂਕਦੀ ਰਹੂਗੀ ਕਬਰ ਵਿੱਚ ਪਈ ਹੋਈ ਤੇਰੇ ਨਾਲ ਨਹੀਂ ਮਿਲ ਸਕੇਗੀ ਇਸੇ ਪ੍ਰਕਾਰ
ਫਰੀਦਾ ਨੰਦੀ ਕੰਤ ਲਹਿਰਾ
ਕਹਿੰਦੇ ਨੰਦੀ ਛੋਟੀ ਦ੍ਰਿਸ਼ਟੀ ਨੀਵੀਂ ਗਰੀਬੀ ਧਾਰ ਕੇ ਵਾਹਿਗੁਰੂ ਦੇ ਆਨੰਦ ਨੂੰ ਨਾ ਮਾਣਿਓ ਜੇ ਗਰੀਬੀ ਧਾਰ ਲੈਂਦੇ ਤਾਂ ਪ੍ਰੇਸ਼ ਦਾ ਆਨੰਦ ਜ਼ਰੂਰ ਪ੍ਰਾਪਤ ਹੋ ਜਾਂਦਾ
ਵੱਡੀ ਸੀ
ਉਹਨੂੰ ਵੱਡਾ ਪੀਰ ਹੀ ਬਣ ਬੈਠਾ ਮੁਰਸ਼ਦ ਬਣ ਬੈਠਾ ਦੁਨੀਆਂ ਚ ਇਸ ਕਰਕੇ ਰੱਬ ਨੇ ਮਿਲਦੀ ਆਸ ਹੀ ਮਰ ਗਈ ਕੇਲੇ ਚਾਰੇ ਬਣਾਉਣ ਚ ਵੱਧ ਗਿਆ ਜਿੰਦ ਫੇਰ ਕਬਰ ਚ ਪਈ ਅਗਰ ਇਸੇ ਪ੍ਰਕਾਰ 84 ਲੱਖ ਜੀਵਨ ਰੂਪੀ ਕਬਰ ਚ ਪਈ ਹੋਈ ਕੂਕਾ ਮਾਰਦੀ
ਹੈ
ਪਰਮੇਸ਼ਰ ਤੇਰੇ ਨਾਲ ਵੀ ਮਿਲਾਪ ਹੋ ਸਕਦਾ ਹੈ ਇਹਨਾਂ ਦਾ
ਖਰੀਦਾ ਸਿਰ ਪਲਿਆ ਦਾੜੀ ਪਲੀ
ਫਰੀਦ ਸਾਹਿਬ ਜੀ ਕਹਿੰਦੇ ਸਿਰ ਵੀ ਭਾਈ ਪਲ ਗਿਆ ਵੇਖ ਜੇ ਪਏ ਹੋਏ ਚੀਜ਼ ਹੁੰਦੀ ਹੈ ਵਿਗੜ ਜਾਂਦੀ ਹੈ ਸਿਰ ਦੇ ਵਾਲ ਵੀ ਵਿਗੜ ਗਏ ਹਨ ਅੰਦਰ ਹੋ ਗਿਆ
ਦਾੜੀ ਪਲੀ
ਅਤੇ ਦਾੜੀ ਵੀ ਪਲ ਗਈ ਹੈ ਚਿੱਟੀ ਹੋ ਗਈ ਹੈ
ਮੁੱਛਾਂ ਵੀ ਪਲੀ
ਮੁੱਛਾਂ ਵੀ ਪਲੀਆਂ ਮੁੱਛਾਂ ਦਾ ਵੀ ਰੰਗ ਜਿਹੜਾ ਸੀ ਕਾਲਾ ਜਿਹੜਾ ਉਹ ਬਦਲ ਕਰਕੇ ਪਲੀਆਂ ਚਿੱਟਾ ਰੰਗ ਹੋ ਗਿਆ ਸਫੈਦ ਹੋ ਗਿਆ
ਹੇ ਬਣ ਗਏ ਬਾਵਲੇ
ਕਮਲਿਆ ਗਹਿੰਦੇ ਗਾਫਲਾ ਬਾਵਲੇ ਕਮਲੇ ਹੋਏ ਇਹ ਗਹਿੰਦੇ ਪਕੜੇ ਹੋਏ ਮਕਾਰਾਂ ਦੇ ਬਾਵਲੇ ਕਮਲਿਆ
ਮਾੜੇ ਕਿਆ ਰਲੀਆ
ਦਿਸ਼ਾ ਦੀਆਂ ਖੁਸ਼ੀਆਂ ਮਾਣਦਾ ਅੰਤੋਂ ਤੇਰੇ ਸਰੀਰ ਦੇ ਅੰਤ ਦਾ ਸਮਾਂ ਆ ਗਿਆ ਹੈ
ਖਰੀਦਾ ਕੋਠੇ ਧੁੱਕਣ ਕੇਤੜਾ
ਕੋਠੇ ਤੇ ਕੋਦਾ ਸਰਦਾ ਦੇਖ ਕੇ ਕਹਿੰਦੇ ਹਨ
ਖਰੀਦਾ ਕੋਠੇ ਧੁੱਕਣ ਕੇਤੜਾ
ਕਹਿੰਦੇ ਕੋਠੇ ਤੇ ਕਿੱਥੋਂ ਤੱਕ ਧੁੱਕਣ ਦੌੜ ਨਾ ਕਰੋਗੇ
ਤੇਰੇ ਲੀਡੜੀ ਨਿਵਾਸ
ਜਿਵੇਂ ਕੋਠਾ ਇਹ ਸਰੀਰ ਹੈ ਇਹ ਤੇ ਕਿੱਡੀ ਕੁ ਚਿਰ ਦੌੜਨਾ ਕਿੰਨਾ ਕੁ ਜੀ ਜਾਓਗੇ ਇਹ ਸਰੀਰ ਦਾ ਅੰਤ ਨੂੰ ਓੜ ਕਾਉਣਾ ਸੀ ਉੱਪਰ ਚੱਲਦੇ ਅੰਤ ਓੜ ਕੋ ਆਹ ਕੰਮ ਤੇ ਕਿੰਨਾ ਚਿਰ ਭੱਜ ਲਓਗੇ ਅੰਤ ਨੂੰ ਓੜ ਕਾਉਣਾ ਹੈ ਇਹਦੇ ਸਰੀਰ ਤੇ ਕਿੰਨਾ ਚਿਰ ਦੌੜਦੇ ਰਹੋਗੇ ਜਿਉਂਦੇ ਰਹੋਗੇ ਫਿਰ ਅੰਤ ਨੂੰ ਸਰੀਰ ਦਾ ਅੰਤ ਹੋ ਹੀ ਜਾਣਾ ਹੈ
ਫਿਰ ਨੀਂਦੜੀ ਮਿਹਾਰੀ
ਨਾਲੋਂ ਵਿਦਿਆ ਦੀ ਨੀਂਦ ਸੁੱਤਾ ਪਿਆ ਨਾ ਬੇਮੁੱਖ ਹੋ ਕੇ ਇਹਨੂੰ ਮੇਟ ਕੇ ਲਿੱਧ ਚ ਜਾਗ ਪਾਉਂਦੇ ਤੇਰੇ ਭਾਗ ਚੰਗੇ ਹਨ
ਜੋ ਦੇ ਲੱਭੇ ਗਾਣ ਦੇ
ਜਿਹੜੇ ਤੁੰਤ ਨੂੰ ਦਿਨ ਲੱਭੇ ਆ ਗਿਣੇ ਲੱਭੇ ਆ ਓਰ ਦੇ ਤੇ ਉਹਨਾਂ ਸਮਝੀ ਚਿਹਰਾ ਸਾਹ ਨੂੰ ਦੇਖੇ ਬੈਠੇ ਦੇਖੇ ਤਿੰਨ ਚਾਲੂ ਦੇਖੇ ਲੈਂਦਾ ਸਾਹ ਸਦਾ ਕਿਰਤ ਕਰ ਸਦਾ ਕਿਰਤ ਕਰ ਨਾਮ ਕਰਕੇ ਉਭਰੇ ਸਰਗਰ ਚਰਨ ਉਠਾਹ ਪਰਮੇਸ਼ਰ ਦੀ ਓਰ ਨਾਲ ਵਾਰ ਹੋਵੇਗਾ ਕਿ ਉਹ ਤੈਨੂੰ ਗਿਣ ਗਿਣੇ ਲੱਭੇ ਹੋਏ ਆ ਕਿਤੇ ਆਉਣਾ ਸਮਝੀ ਜਦੋਂ ਖੁੱਲੇ ਖਾਈ ਜਾਵਾਂ ਵਰਤੀ ਜਾਵਾਂ ਜਿਹੜੀ ਚੀਜ਼ ਮੁੱਕ ਜਾਂਦੀ ਹੁੰਦੀ ਹੈ ਅੰਤ ਨੂੰ ਮੁੱਕ ਜਾਣੇ ਹੈ ਜੇ 100 ਸਾਲ ਦੀ ਉਮਰ ਭੋਗ ਲਵੇ ਤਾਂ 96 ਕਰੋੜ ਤੇਰੇ ਸਾਹ ਚੱਲਣਗੇ 100 ਸਾਲ ਇਸੇ ਤਰ੍ਹਾਂ 21,624 ਦੇ ਸਾਲ ਅਨੁਸਾਰ ਜੋਗੀਆਂ ਦੇ ਮਤ ਅਨੁਸਾਰ 24,000 ਦੇ ਤਾਂ ਬਾਰੇ ਖਰਚ ਹੋਣੇ ਹੈ
ਗਏ ਬਿਲਾੜ ਬਿਲਾੜ
ਬਲਾੜ ਬਲਾੜ ਕਹਿੰਦੇ ਗਏ ਬਲਾੜ ਬਲਾੜ ਇਸ ਪ੍ਰਕਾਰ ਇਹਦੇ ਵਿੱਚ ਦਿਨ ਗਿਣਵੇਂ ਲੱਭੇ ਸੀ ਅਰਬੀ ਚ ਬਲਾੜ ਨਾਲ ਖੜੋਤੇ ਰਹੇ ਖੜੋਤੇ ਖੜੋਤੇ ਦੇ ਸਲਾਹਾਂ ਕਰਦੇ ਚਲੇ ਗਏ ਅਤੇ ਬਲਾੜ ਸੰਸਕ੍ਰਿਤ ਲਫ਼ਜ਼ ਮੰਨ ਕੇ ਕਹਿੰਦੇ ਤਾਰਾ ਸਿੰਘ ਕੀਤਾ ਬਲਾੜ ਵਿਸ਼ੇਸ਼ ਕਰਕੇ ਲਾਡੀਆਂ ਦੇ ਗਏ ਅਤੇ ਇਸੇ ਪ੍ਰਕਾਰ ਗਏ ਬਲਾੜ ਬਲਾੜ ਇਸੇ ਪ੍ਰਕਾਰ ਬਲਾੜ ਖਰਾਬੀਆਂ ਦਿਨ ਤੇ ਚਲੇ ਗਏ ਪ੍ਰਿਆਵਾਂ ਦਾ ਅਰਥ ਇਸੇ ਪ੍ਰਕਾਰ ਬਲਾੜ ਬਲਾੜ ਇਸੇ ਪ੍ਰਕਾਰ ਭਾਈ ਇਹਦੇ ਤੇ ਦਿਨ ਹਨਗੇ ਇਹ ਸਾਰੇ ਦੇਖਦੇ ਦੇਖਦੇ ਇਸ ਪ੍ਰਕਾਰ ਲਾਡਾਂ ਵੀ ਚਲੇ ਗਏ ਹਨ ਖੜੇ ਖੜੇ ਦਿਨ ਗੁਜ਼ਰ ਚੁੱਕੇ ਹਨ ਤੇਰੇ ਬਲਾੜ ਬਲਾੜ ਇਸ ਪ੍ਰਕਾਰ ਤੇਰੇ ਜਿਹੜੇ ਦਿਨ ਹਨ ਇਹ ਖੁਆਰੀਆਂ ਲਾਡਾਂ ਦੀਆਂ ਦੂਜੇ ਗਾਇਬ ਦੀਆਂ ਲਾਡਾਂ ਵਿੱਚ ਪਏ ਪਏ ਗਏ
ਇਸ ਪ੍ਰਕਾਰ ਸਾਰੀਆਂ ਦੀ ਦਿਨ ਤੇਰੇ ਗੁਜ਼ਰ ਗਏ ਹਨ ਤੇ ਬੀਤ ਹੀ ਗਏ ਹਨ।
ਫਰੀਦਾ ਕੋਠੇ ਮੰਡਪ
ਮਾੜੀਆ ਫਰੀਦ ਸਾਹਿਬ ਜੀ ਕਈ ਕੱਚੇ ਕੋਠੇ ਬਣਾਉਣੇ, ਮੰਡਪ ਮੰਡੀਆਂ ਬਣਾਉਣੇ, ਕਿਤੇ ਮੰਟੀਆਂ ਵਾਲੀਆਂ ਮਾੜੀਆਂ ਬਣਾਉਣੀਆਂ,
ਇਤਨਾ ਲਾਏ
ਇਹਨਾਂ ਵਿੱਚ ਕਿਤਨਾ ਪ੍ਰੇਮੀਆਂ ਲਾਇਆ ਕਰ।
ਮਿੱਟੀ ਪਈ ਅਤੋਲ
ਜਦੋਂ ਤੇਰੇ ਕਬਰ ਵਿੱਚ ਮਿੱਟੀ ਤੋਲਣ ਤੋਂ ਰਾਤ ਮੌਤ ਦੀ ਪੈਗੀ,
ਜਿਹੜਾ ਹੋਸੀ
ਉਹਦੇ ਤੇਰਾ ਮਿੱਤਰ ਕੋਈ ਨੀ ਹੋਊਗਾ। ਹੁਣ ਪਰਮੇਸ਼ਰ ਨਾਲ ਪਿਆਰ ਪਾ ਰਿਹਾ ਜੇ ਆਪਣੇ ਜੀਵਨ ਨੂੰ ਉੱਚਾ ਕਰਿਆ ਚਾਹੁੰਦਾ ਹਾਂ।
ਫਰੀਦਾ ਕੋਠੇ ਮੰਡਪ ਮਾੜੀਆ ਇਤਨਾ ਲਾਏ ਚਿੱਤ ਮਿੱਟੀ ਪਈ ਅਤੋਲਵੀ ਤੇਰਾ ਉਸੀ ਮਿੱਤਰ।
ਵਾਹਿਗੁਰੂ ਜੀ ਕਾ ਖਾਲਸਾ।